This file made by the trial version of Advanced Audio Compressor. Please, buy it now.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਏ। ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ।
ਦਿਸ ਫਾਈਲ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ। ਪਲੀਜ਼ ਬਾਈ ਇਟ ਨਾਓ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਇਕੱਤਰ ਹੋਏ। ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਵੱਡੇ ਭਾਗ, ਹਰ ਰੋਜ਼ ਗੁਰੂ ਚਰਣਾ ਚ ਜੁੜ ਕੇ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਹਾਜ਼ਰ ਹੋਤ ਜਹਾਂ ਸਿਮਰੇ।
This file made by the trial version of Advanced Audio Compressor. Please, by now. ਗੁਰੂ
ਤੇਗ ਬਹਾਦਰ ਸਾਹਿਬ ਹਾਜ਼ਰ ਹਨ। ਐਸੇ ਸਤਿਗੁਰਾਂ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਜੁੜ ਕੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਦੀਵਾਨ ਚੰਦੂ ਜੋ ਮਹਾਅਗੀ ਹੈ, ਮਹਾਪਾਪੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੀ ਹਵੇਲੀ ਪਹੁੰਚਿਆ। ਸਤਿਗੁਰਾਂ ਦੇ ਨਾਲ ਜੋ ਪੰਜ ਸਿੱਖ ਨੇ ਉਹਨਾਂ ਨੂੰ ਡਿਉੜੀ ਵਿੱਚ ਇੱਕ ਕਮਰੇ ਚ ਕੈਦ ਕੀਤਾ ਹੈ, ਸਤਿਗੁਰਾਂ ਨੂੰ ਅੰਦਰ ਬਿਠਾਇਆ ਹੈ।
ਅਗਲੇ ਦਿਨ ਬਾਦਸ਼ਾਹ
ਜਹਾਂਗੀਰ ਨੇ ਲਾਹੌਰ ਤੋਂ ਦਿੱਲੀ ਨੂੰ ਕੂਚ ਕਰਨਾ ਸੀ, ਇਹਨੇ ਜਾ ਕੇ ਬਾਦਸ਼ਾਹ ਨੂੰ ਵਿਦਾ ਕੀਤਾ। ਬਾਦਸ਼ਾਹ ਨੂੰ ਇੱਥੋਂ ਕੂਚ ਕਰਕੇ ਇਹਨੇ ਚਾਰ ਦਿਨਾਂ ਦਾ ਸਮਾਂ ਬਾਦਸ਼ਾਹ ਜਹਾਂਗੀਰ ਕੋਲੋਂ ਲੈ ਲਿਆ ਕਿ ਮੈਂ ਚਾਰ ਕੁ ਦਿਨ ਠਹਿਰ ਕੇ ਆਪ ਜੀ ਨੂੰ ਆ ਕੇ ਮਿਲਾਂਗਾ, ਇੱਥੇ ਮੇਰਾ ਕੁਝ ਰੁਝੇਵਾਂ ਹੈ, ਕੋਈ ਕੰਮ ਹੈ ਜ਼ਰੂਰੀ, ਉਹ ਮੈਂ ਕਰਕੇ ਮੁੜਾਂਗਾ। ਤੋ ਚੰਦੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਹਵੇਲੀ ਪਹੁੰਚਿਆ। ਹਵੇਲੀ ਵਿੱਚ ਆ ਕੇ ਪੰਜਵੇਂ ਪਾਤਸ਼ਾਹ ਜਗਤ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਬੜੇ ਕਠੋਰ ਸ਼ਬਦਾਵਲੀ ਵਿੱਚ ਬੋਲਿਆ, ਕਹਿਣ ਲੱਗਾ ਜੀ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਨਾਤਾ ਕਬੂਲ ਨਹੀਂ ਕੀਤਾ, ਦੋ ਵਾਰ ਮੈਂ ਲਾਗੀ ਭੇਜੇ ਪਰ ਤੁਸੀਂ ਦੋਵੇਂ ਵੇਰੀ ਲਾਗੀ ਵਾਪਸ ਮੋੜ ਦਿੱਤੇ ਨੇ, ਹਾਲੇ ਵੀ ਸਮਾਂ ਤੁਹਾਡਾ ਕੁਝ ਵਿਗੜਿਆ ਨਹੀਂ, ਮੇਰੀ ਗੱਲ ਮੰਨ ਲਓ ਤੇ ਆਪਣੇ ਘਰ ਸੁੱਖ ਨਾਲ ਵਾਪਸ ਚਲੇ ਜਾਓ, ਨਹੀਂ ਤਾਂ ਮੈਂ ਤੁਹਾਨੂੰ ਇੱਥੋਂ ਜਿਉਂਦਿਆਂ ਵਾਪਸ ਨਹੀਂ ਜਾਣ ਦੇਣਾ। ਦੂਜਾ, ਤੁਸੀਂ ਰਿਸ਼ਤਾ ਪ੍ਰਵਾਨ ਕਰਨਾ ਤਾਂ ਇੱਕ ਪਾਸੇ ਰਿਹਾ, ਸਗੋਂ ਮੈਨੂੰ ਕੂਕਰ ਕਹਿ ਕੇ, ਕੁੱਤਾ ਕਹਿ ਕੇ ਆਪ ਜੀ ਨੇ ਸੰਬੋਧਨ ਕੀਤਾ ਹੈ, ਤੇ ਯਾਦ ਰੱਖਿਓ ਮੈਂ ਕੁੱਤੇ ਵਾਂਗਰ ਹੀ ਤੁਹਾਡੇ ਪਿੱਛੇ ਪੈ ਜਾਵਾਂ। ਸਤਿਗੁਰਾਂ ਨੇ ਬਚਨ ਕੀਤਾ, ਚੰਦੂ ਉਦੋਂ ਵੀ ਸਾਡਾ ਇਹ ਜਵਾਬ ਸੀ, ਅੱਜ ਵੀ ਇਹੀ ਹੈ ਕਿ ਚੁਬਾਰਿਆਂ ਨੂੰ ਚੁਬਾਰੇ ਮਿਲਣੇ ਚਾਹੀਦੇ ਨੇ, ਜਿਹੋ ਜਿਹਾ ਕੋਈ ਬੰਦਾ ਹੁੰਦਾ ਉਹੋ
ਜਿਹਾ
ਬੰਦੇ ਲੱਭਣੇ ਚਾਹੀਦੇ ਨੇ। ਗੁਰੂ ਘਰ ਨੂੰ ਤੂੰ ਮੋਰੀ ਕਿਹਾ, ਮੋਰੀ ਸਮਾਨ ਨੀਵਿਆਂ ਨੂੰ ਨਿਮਰਤਾ ਸਹਿਤ ਜਿਹੜੇ ਸਿੱਖ ਨੇ ਆਪੇ ਆ ਮਿਲੇ ਨੇ, ਤੂੰ ਚੁਬਾਰਾ ਹੈ, ਤੂੰ ਚੁਬਾਰਿਆਂ ਵਰਗੇ ਲੱਭ। ਰਹੀ ਗੱਲ ਤੈਨੂੰ ਕੁੱਤਾ ਕਹਿਣ ਦੀ, ਅਸੀਂ ਨਹੀਂ ਕਿਹਾ, ਪਰ ਜੇ ਸਾਡੇ ਕਿਸੇ ਸਿੱਖ ਨੇ ਕਿਹਾ ਤੇ ਤਾਂ ਵੀ ਉਸ ਸਿੱਖ ਦੇ ਕਹਿਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਸੀਂ ਆਪਣੇ ਸਿਰ ਤੇ ਲੈਨੇ, ਕਿਉਂਕਿ ਸਿੱਖ ਵਿੱਚ ਤੇ ਸਾਡੇ ਵਿੱਚ ਵੀ ਕੋਈ ਫਰਕ ਨਹੀਂ। ਬੜਾ ਗੁੱਸੇ ਵਿੱਚ ਆਇਆ ਚੰਦੂ ਨੇ, ਸਿਪਾਹੀਆਂ ਨੂੰ ਹੁਕਮ ਕੀਤਾ ਇਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਦੇਣਾ, ਛਕਣ ਨੂੰ ਭੋਜਨ ਨਹੀਂ ਦੇਣਾ, ਆਰਾਮ ਨਹੀਂ ਕਰਨ ਦੇਣਾ, ਤੇ ਇਹਨਾਂ ਦੇ ਨਾਲ ਦੇ ਜਿਹੜੇ ਸਿੱਖ ਨੇ ਇਹਨਾਂ ਨੂੰ ਰੱਸਿਆਂ ਨਾਲ ਬੰਨ ਕੇ ਜੂੜ ਦਿਓ, ਇਹ ਗੁਰੂ ਜੀ ਤੱਕ ਨਾ ਪਹੁੰਚ ਸਕਣ, ਇਹਨਾਂ ਨੂੰ ਗੱਲਬਾਤ ਵੀ ਨਹੀਂ ਕਰਨ ਦੇਣੀ। ਜੇ ਪਾਣੀ ਮੰਗਣ ਤਾਂ ਵੀ ਲੱਖ ਰੁਪਈਆ ਗਿਣ ਕੇ ਲੈਣਾ, ਜੇ ਪ੍ਰਸ਼ਾਦਾ ਮੰਗਣ ਤਾਂ ਲੱਖ ਰੁਪਈਆ ਲੈ ਕੇ ਦੇਣਾ, ਜੇ ਆਰਾਮ ਕਰਨ ਨੂੰ ਕਹਿਣ ਤਾਂ ਵੀ ਲੱਖ ਰੁਪਈਆ। ਗੁਰੂ ਅਰਜਨ ਸਾਹਿਬ ਕਹਿੰਦੇ ਚੰਦੂ ਅਸੀਂ ਬਚਨ ਕਰਦੇ ਹਾਂ, ਅੱਜ ਤੋਂ ਬਾਅਦ ਨਾ ਕੁਝ ਖਾਵਾਂਗੇ ਨਾ ਪੀਵਾਂਗੇ ਨਾ ਆਰਾਮ ਕਰਾਂਗੇ, ਇਸੇ ਤਰ੍ਹਾਂ ਹੀ ਬੈਠੇ। ਚੰਦੂ ਅੱਗ ਦਾ ਭੰਬੂੜਾ ਹੋਇਆ, ਵਾਪਸ ਆਪਣੇ ਘਰ ਨੂੰ ਚਲਾ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੂਸਰੇ ਦਿਨ ਵੀ ਬਿਨਾਂ ਜਲ ਪਾਣੀ ਛਕਿਆਂ ਜੇਠ ਹਾੜ ਦੀ ਤਪਦੀ ਗਰਮੀ ਵਿੱਚ ਅਡੋਲ ਬੈਠੇ ਰਹੇ ਇੱਕੋ ਆਸਣ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਤਰਾਤਮਾ ਠੰਡਾ ਠਾਰ ਸ਼ੀਤਲ ਹੈ। ਬਾਹਰ ਸਿੱਖਾਂ ਦੇ ਵਿੱਚ ਭਾਜੜ ਪਈ ਹੋਈ ਹੈ ਕਿ ਸਤਿਗੁਰੂ ਜੀ ਕਿੱਥੇ ਨੇ, ਪਤਾ ਲੱਗਾ ਕਿ ਸਤਿਗੁਰੂ ਜੀ ਚੰਦੂ ਦੀ ਹਵੇਲੀ ਚ ਨੇ, ਪਰ ਚੰਦੂ ਦਾ ਡਰ ਹੈ ਭੈ ਹੈ ਕੋਈ ਸਿੱਖ ਨੇੜੇ ਨਹੀਂ ਆਇਆ। ਅਗਲੇ ਦਿਨ ਦੀਵਾਨ ਚੰਦੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਕੋਲ ਆਇਆ ਤੇ ਅਗਲੇ ਦਿਨ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਫਿਰ ਬੜੇ ਗੁੱਸੇ ਵਿੱਚ ਆ ਕੇ ਤਾੜਨਾ ਕਰ ਰਿਹਾ, ਜਿਵੇਂ ਸਤਿਗੁਰਾਂ ਦੇ ਨਾਲ ਇਹਦੀ ਵਾਰਤਾਲਾਪ ਹੋਈ ਹੈ। ਔਰ ਪੰਚਮ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ ਨੇ। ਆਓ ਉਹ ਕਥਾ, ਵੈਰਾਗਮਈ ਕਥਾ, ਭਾਈ ਸੰਤੋਖ ਸਿੰਘ ਜੀ ਨੇ ਬੜੇ ਵੈਰਾਗ ਨਾਲ ਬੜੇ ਪਿਆਰ ਨਾਲ ਇਹ ਕਥਾ ਲਿਖੀ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਸਤਿਗੁਰੂ ਜੀ ਓਨਾ ਹੀ ਵੈਰਾਗ ਤੇ ਪਿਆਰ ਸਾਡੇ ਹਿਰਦਿਆਂ ਚ ਬਖਸ਼ਣ। ਮਨ ਬਿਰਤੀਆਂ ਇਕਾਗਰ ਕਰਕੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਾਹਿਬ ਜੀ।
ਚੌਪਈ ਆਲੋ ਅਗਨਤ ਪਾਵੋ ਨੀਰ, ਬੀਚ ਬਿਠਾਵੋ ਤਪਤ ਸਰੀਰ।
ਕੀਤਾ ਚੰਦੂ ਨੇ ਆਪਣੇ ਸਿਪਾਹੀਆਂ ਨੂੰ, ਬੜੇ ਗੁੱਸੇ ਵਿੱਚ ਆਇਆ ਹੋਇਆ ਚੰਦੂ ਤਾਂ ਵਿੱਚ ਆਇਆ ਹੋਇਆ ਤਪਦਾ ਹੋਇਆ ਬੋਲਿਆ, ਹੁਕਮ ਕਰਦਾ ਕਹਿੰਦਾ ਸਿਪਾਹੀਆਂ ਨੂੰ ਛੇਤੀ ਨਾਲ ਕਰੋ, ਅੱਗ ਤਪਾਓ, ਅੱਗ ਦਾ ਚੰਡਾ ਜਿਹੜਾ ਉਹ ਪ੍ਰਗਟ ਕਰੋ, ਚੰਗੀ ਤਰ੍ਹਾਂ ਅੱਗ ਤਪਾ ਕੇ ਉਹਦੇ ਤੇ ਪਾਣੀ ਦੀ ਦੇਗ, ਜਿਹੜੀ ਪਾਣੀ ਦੀ ਦੇਗ ਆ ਉਹ ਚੰਗੀ ਤਰ੍ਹਾਂ ਰੱਖ ਕੇ ਉਸ ਪਾਣੀ ਨੂੰ ਤਪਾਓ।
ਮੈਂ ਜਿਮ ਤਪਤਿਓ ਦਿਨ ਅਰ ਰਾਤੇ, ਮਹਾ ਕਸ਼ਟ ਤੇ ਸੁਲਗਤ ਛਾਤੇ।
ਪਾਣੀ ਚੰਗੀ ਤਰ੍ਹਾਂ ਉਬਲ ਕੇ ਖੌਲਣ ਲੱਗ ਜਾਏ, ਉਸ ਪਾਣੀ ਦੇ ਵਿੱਚ ਉਬਲਦੇ ਪਾਣੀ ਵਿੱਚ ਗੁਰੂ ਅਰਜਨ ਸਾਹਿਬ ਨੂੰ ਬਿਠਾਓ, ਇਹਨਾਂ ਨੂੰ ਚੰਗੀ ਤਰ੍ਹਾਂ ਤਪਾਓ। ਜਿਵੇਂ ਮੈਂ ਰਾਤ ਦਿਨ ਤਪਿਆ ਮੇਰੀ ਛਾਤੀ ਸੁਲਗਦੀ ਰਹੀ ਹੈ, ਮੇਰਾ ਮਨ ਸੜਦਾ ਰਿਹਾ ਰਾਤ ਦਿਨ, ਉਸੇ ਤਰ੍ਹਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਾੜੋ ਤੇ ਤਪਾਓ।
ਤਿਮ ਤਪਤਾਵੋ ਬਿਲਮ ਨਾ ਲਾਵੋ, ਨਾ ਤਲੇ ਨਾ ਤਾਂ ਮਨਵਾਓ।
ਇਸ ਤਰ੍ਹਾਂ ਇਹਨਾਂ ਨੂੰ ਤਪਾਓ ਜਿਵੇਂ ਮੈਂ ਤਪਿਆ, ਜਿਵੇਂ ਮੈਂ ਦੁਖੀ ਹੋਇਆ, ਤੇ ਜਾਂ ਫਿਰ ਇਹਨਾਂ ਕੋਲੋਂ ਰਿਸ਼ਤਾ ਮਨਵਾਓ, ਬਿਨਾਂ ਦੇਰੀ ਤੋਂ ਇਹਨਾਂ ਕੋਲੋਂ ਰਿਸ਼ਤਾ ਮਨਵਾਓ ਤਾਂ ਵੀ ਠੀਕ ਹੈ, ਜੇ ਨਹੀਂ ਮੰਨਦੇ ਤੇ ਚੰਗੀ ਤਰ੍ਹਾਂ ਪਾਣੀ ਦੇ ਦੇਗ ਦੇ ਪਾਣੀ ਵਿੱਚ ਉਬਾਲੋ ਇਹਨਾਂ ਨੂੰ, ਜਿਵੇਂ ਮੈਂ ਤਪਿਆ ਉਸੇ ਤਰ੍ਹਾਂ ਤਪਾਓ।
ਸੁਣੀ ਦੁਸ਼ਟ ਕੀ ਆਏ ਸਜਵੈ, ਜਲ ਪਰ ਦੇਗ ਚੜਾਏ ਸਤਵੈ।
ਇਸ ਪਾਪੀ ਚੰਦੂ ਦੀ ਆਗਿਆ ਸਿਪਾਹੀਆਂ ਨੇ ਸੁਣੀ, ਉਹਨਾਂ ਨੇ ਤਾਂ ਹੁਣ ਹੁਕਮ ਮੰਨਣਾ ਸੀ, ਉਸੇ ਵਕਤ ਦੀ ਆਗਿਆ ਨੂੰ ਮੰਨਦਿਆਂ ਇਹਨਾਂ ਨੇ ਬੜੀ ਵੱਡੀ ਅੱਗ ਬਾਲੀ ਹੈ, ਕਈ ਮਨ ਬਾਲਣ ਬਾਲ ਦਿੱਤਾ ਹੈ, ਔਰ ਉਹਦੇ ਤੇ ਦੇਗ ਦਾ ਪਾਣੀ ਉਬਲਣ ਵਾਸਤੇ ਰੱਖ ਦਿੱਤਾ, ਦੇਗ ਰੱਖ ਦਿੱਤੀ, ਉਹਦੇ ਚ ਪਾਣੀ ਉਬਲਣ ਲੱਗਾ ਹੈ, ਕਈ ਮਣ ਬਾਲਣ ਕਈ ਕਿਲੋ ਬਾਲਣ ਕਹਿੰਦੇ ਥੱਲੇ ਬਾਲ ਦਿੱਤਾ ਪਾਣੀ ਨੂੰ ਉਬਾਲਣ ਵਾਸਤੇ।
ਸਮਦਾ ਬਾਰ ਬਾਰ ਤਪਤਾਇਓ, ਬਾਰ ਬਾਰ ਲਿਓ ਮਾਨ ਸੁਣਾਇਓ।
ਔਰ ਬਹੁਤ ਸਾਰੀਆਂ ਲੱਕੜਾਂ ਬਾਲ ਬਾਲ ਕੇ ਪਾਣੀ ਚੰਗੀ ਤਰ੍ਹਾਂ ਤਪਾਇਆ, ਜਦੋਂ ਪਾਣੀ ਪੂਰਾ ਖੌਲਣ ਲੱਗ ਪਿਆ ਉਬਲਣ ਲੱਗ ਪਿਆ, ਤੇ ਬਾਰ ਬਾਰ ਸਤਿਗੁਰਾਂ ਨੂੰ ਕਹਿ ਕੇ ਮਨਾਉਣਾ ਚਾਹੁੰਦੇ, ਕਹਿੰਦੇ ਜੀ ਹਾਲੇ ਵੀ ਮੰਨ ਜਾਓ, ਹਾਲੇ ਵੀ ਮੇਰੀ ਗੱਲ ਮੰਨ ਲਓ, ਹਾਲੇ ਵੀ ਕੁਝ ਨਹੀਂ ਵਿਗੜਿਆ, ਵੇਖੋ ਇਹ ਪਾਣੀ ਕਿਵੇਂ ਖੌਲ ਰਿਹਾ, ਕਿਵੇਂ ਪਾਣੀ ਉਬਲ ਰਿਹਾ, ਇਸੇ ਪਾਣੀ ਚ ਤੁਹਾਨੂੰ ਅਸੀਂ ਬਿਠਾਵਾਂਗੇ, ਨਹੀਂ ਤਾਂ। ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਕਹਿ ਕੇ ਮਨਾਉਣਾ ਚਾਹੁੰਦੇ ਹਨ,
ਸੁਣ ਸਤਿਗੁਰੂ ਤੁਚਿਰਦੈ ਨਾ ਆਨੀ ਕਯੋ ਬਾਕ ਹਮਕੋ ਡਰ ਪਾਵੈ ਜਿਮ ਪੂਰਬ ਤਿਮੀ ਬਣਿਆ ਵੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੁਣਦੇ ਰਹੇ, ਸੁਣ ਕੇ ਮਹਾਰਾਜ ਜੀ ਨੇ ਇਹਨਾਂ ਦੀ ਗੱਲ ਨੂੰ ਕਿਸੇ ਵੀ ਗੱਲ ਨੂੰ ਆਪਣੇ ਚਿੱਤ ਚ ਨਹੀਂ ਲਿਆਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਕਿਉਂ ਡਰ ਪਾਈਏ, ਕਿਉਂ ਡਰੀਏ, ਜਿਵੇਂ ਅਸੀਂ ਪਹਿਲਾਂ ਸੀ ਉਸੇ ਤਰ੍ਹਾਂ ਅਸੀਂ ਹੁਣ ਬੈਠੇ ਹਾਂ, ਜਿਵੇਂ ਪਹਿਲਾਂ ਸਾਡੇ ਮਨ ਦੀ ਬਿਰਤੀ ਸੀ ਉਸੇ ਤਰ੍ਹਾਂ ਹੁਣ ਹੈ, ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਿਆ।
ਮੈਂ ਤੂੰ ਦੁਇਤਾ ਲੇ ਕਬ ਨਾਤਾ ਚਿਤ ਜੇ ਚਾਹਤ ਪ੍ਰਾਨ ਕਰ ਕਾਤਾ।
ਜੋ ਮਰਜ਼ੀ ਕਰੀ ਚੱਲ, ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਮੰਨਣਾ, ਨਹੀਂ ਕਬੂਲ ਕਰਨਾ। ਸਾਡੀ ਸੰਗਤ ਨੇ ਵੀ ਬੇਨਤੀ ਕੀਤੀ ਹੈ, ਨਾਲੇ ਜਿਹੜਾ ਆਪਣੇ ਸੁਭਾਅ ਤੋਂ ਆਪਣੇ ਵਚਨ ਤੋਂ ਬਦਲ ਜਾਏ ਉਹ ਸੂਰਾ ਨਹੀਂ ਹੋਇਆ ਕਰਦਾ। ਅਸੀਂ ਜੋ ਪਹਿਲਾਂ ਕਿਹਾ ਸੀ ਅੱਜ ਵੀ ਕਹਿ ਰਹੇ, ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਜੇ ਤੂੰ ਆਪਣੇ ਚਿੱਤ ਚ ਚਾਹੁੰਦਾ ਹੈ ਨਾ ਤੇ ਸਾਡੇ ਪ੍ਰਾਣ ਘਾਤ ਕਰਨਾ, ਤੇ ਤੂੰ ਉਹ ਵੀ ਕਰ ਸਕਦਾ, ਅਸੀਂ ਤੈਨੂੰ ਨਹੀਂ ਰੋਕਾਂਗੇ।
ਜਿੱਤੀ ਅਵਗਿਆ ਕਰੇ ਦੁੱਖਾਂ ਮੈਂ ਤਿੱਤੇ ਅੰਤ ਦੁੱਖ ਲੈ ਪਛਤਾਵੈ।
ਤੂੰ ਯਾਦ ਰੱਖੀ, ਜਿੰਨੀ ਅਵਗਿਆ ਕਰਕੇ ਸਾਨੂੰ ਤੂੰ ਤਪਾਵੇਂਗਾ ਨਾ, ਜਿੰਨੀ ਅਵਗਿਆ ਕਰਕੇ ਸਾਨੂੰ ਤੂੰ ਦੁੱਖ ਦੇਵੇਂਗਾ, ਤਸੀਹੇ ਦੇਵੇਂਗਾ, ਅੰਤ ਸਮੇਂ ਓਨੇ ਤਸੀਹੇ ਤੇ ਦੁੱਖ ਤੈਨੂੰ ਵੀ ਭੋਗਣੇ ਪੈਣੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਸੰਸਾਰ ਹੈ, ਕਰ ਕਰੇ ਸੋ ਹੈ ਕਰ ਪਾਏ, ਭੋਗਣਾ ਹੀ ਪੈਣਾ ਤੈਨੂੰ ਸਾਰਾ ਕੁਝ। ਜਿੰਨੇ ਅਵਗਿਆ ਸਾਡੀ ਕਰੇਗਾ, ਜਿੰਨੇ ਸਾਨੂੰ ਦੁੱਖ ਦੇਵੇਗਾ, ਤਸੀਹੇ ਦੇਵੇਗਾ, ਅੰਤ ਸਮੇਂ ਚੰਦੂ ਤੈਨੂੰ ਓਨੇ ਦੁੱਖ ਲੈ ਕੇ ਪਛਤਾਉਣਾ ਪਵੇਗਾ।
ਕ੍ਰੋਧ ਬਸੀ ਹੋਏ ਜਿਮਾਗ ਕਰਤਾ ਪਰੈ ਨਰਕ ਜਮ ਫਾਸੀ ਧਰਤਾ।
ਹੁਣ ਕ੍ਰੋਧ ਦੇ ਵਸ ਹੋ ਕੇ ਤੂੰ ਅੱਗ ਕਰ ਰਿਹਾ, ਪਾਪ ਕਰ ਰਿਹਾ, ਇਸੇ ਤਰ੍ਹਾਂ ਮਰਨ ਤੋਂ ਬਾਅਦ ਅੰਤ ਸਮੇਂ ਤੂੰ ਨਰਕਾਂ ਦੇ ਵਿੱਚ ਪਵੇਂਗਾ, ਤੇ ਨਰਕਾਂ ਵਿੱਚ ਜੰਮਾਂ ਦੀ ਫਾਈ ਤੇਰੇ ਗਲ ਵਿੱਚ ਪਾਈ ਜਾਵੇਗੀ।
ਕਹਿ ਚੰਦੋ ਅਵਗਿਆਨ ਸੁਨਾਵਤ ਕੂਕਰ ਕਿਉਂ ਨਾ ਤਬ ਡਰ ਪਾਵਤ।
ਸੁਣ ਕੇ ਚੰਦੂ ਬੋਲਿਆ, ਕਹਿੰਦਾ ਹੁਣ ਮੈਨੂੰ ਗਿਆਨ ਸੁਣਾਉਂਦੇ ਹੋ, ਹੁਣ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ, ਜਦੋਂ ਮੈਨੂੰ ਕੁੱਤਾ ਕਿਹਾ ਸੀ ਉਦੋਂ ਨਹੀਂ ਸੀ ਤੁਹਾਨੂੰ ਡਰ ਲੱਗਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਚੰਦੂ ਕਹਿੰਦਾ, ਕਹਿਣ ਲੱਗਾ ਹੁਣ ਮੈਨੂੰ ਗਿਆਨ ਦੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ, ਜਦੋਂ ਮੈਨੂੰ ਕੂਕਰ ਕਿਹਾ ਸੀ ਕੁੱਤਾ ਕਿਹਾ ਸੀ ਉਸ ਵੇਲੇ ਤੁਹਾਡਾ ਮਨ ਨਹੀਂ ਡਰਿਆ, ਉਦੋਂ ਤੁਹਾਡੇ ਚਿੱਤ ਵਿੱਚ ਮੇਰਾ ਡਰ ਨਹੀਂ ਆਇਆ।
ਤਿਸ ਕੋ ਫਲ ਅਬ ਲਿਓ ਮਾਨਾ ਦਿਓ ਸਜਾਏ ਪ੍ਰਾਨ ਕਰ ਆਨਾ।
ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸੀ ਨਾ, ਹੁਣ ਉਹਦਾ ਫਲ ਮੈਂ ਤੁਹਾਨੂੰ ਦੇਵਾਂਗਾ। ਵੇਖੋ ਕਿੰਨੇ ਦੁੱਖ ਰੂਪ ਵਿੱਚ ਉਹ ਫਲ ਤੁਹਾਨੂੰ ਮਿਲਦਾ ਹੈ, ਤੇ ਮੈਂ ਤੁਹਾਡੇ ਪ੍ਰਾਣ ਘਾਤ ਕਰ ਦਿਆਂਗਾ, ਅਨੇਕ ਪ੍ਰਕਾਰ ਦੀਆਂ ਸਜਾਵਾਂ ਦੇ ਕੇ ਤਸੀਹੇ ਦੇ ਕੇ ਮੈਂ ਤੁਹਾਡੇ ਪ੍ਰਾਣ ਹਾਨ ਕਰਾਂਗਾ।
ਗੁਰੂ ਪਨਿਓ ਜੀ ਮੈਂ ਤਬ ਕਹਿਓ ਤੋ ਕਹਿਓ ਜੈਸੇ ਕਰ ਚਿਓ।
ਮਹਾਰਾਜ ਜੀ ਕਹਿਣ ਲੱਗੇ, ਚੰਦੂ ਤੈਨੂੰ ਇਹ ਗੱਲ ਅਸੀਂ ਪਹਿਲਾਂ ਵੀ ਕਹੀ ਹੈ ਕਿ ਅਸੀਂ ਤੈਨੂੰ ਕੂਕਰ ਨਹੀਂ ਕਿਹਾ, ਪਰ ਚਲੋ ਕੋਈ ਗੱਲ ਨੀ, ਜੇ ਨਹੀਂ ਕਿਹਾ ਸਾਡੇ ਕਿਸੇ ਸਿੱਖ ਨੇ ਕਿਹਾ ਹੋਵੇ ਤੈਨੂੰ, ਤੇ ਉਹਦੇ ਕਹਿਣ ਦੀ ਜ਼ਿੰਮੇਵਾਰੀ ਵੀ ਅਸੀਂ ਆਪਣੇ ਸਿਰ ਲੈਂਦੇ ਹਾਂ। ਸਿੱਖ ਦਾ ਕਹਿਣਾ ਵੀ ਗੁਰੂ ਦਾ ਕਹਿਣਾ ਹੁੰਦਾ ਹੈ, ਕਿਉਂਕਿ ਸਿੱਖ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ।
ਕਹਿ ਚਾਕਲ ਸੋ ਦੇਗ ਉਬਾਰੇ ਪਕੜੋ ਦਿਓ ਤੁਸੀਂ ਮੈਂ ਡਾਰੇ।
ਇਹਦਾ ਇਹ ਸੁਣ ਕੇ ਹੋਰ ਸੜ ਬਲ ਗਿਆ, ਤੇ ਨੌਕਰਾਂ ਨੂੰ ਕਹਿ ਕੇ ਸਿਪਾਹੀਆਂ ਨੂੰ ਕਹਿ ਕੇ ਜਦੋਂ ਦੇਗ ਚੰਗੀ ਤਰ੍ਹਾਂ ਪਾਣੀ ਦੀ ਉਬਾਲ ਲਈ, ਤੇ ਕਹਿਣ ਲੱਗਾ ਹੁਣ ਇਹਨਾਂ ਨੂੰ ਚੁੱਕ ਕੇ ਦੇਗ ਦੇ ਪਾਣੀ ਚ ਬਿਠਾਓ। ਸਿਪਾਹੀਆਂ ਨੂੰ ਆਪਣੇ ਚਾਕਰਾਂ ਨੂੰ ਕਹਿਣ ਲੱਗਾ, ਏਦਾਂ ਨੀ ਨਾ ਇਹਨਾਂ ਨੇ ਬੈਠਣਾ, ਕਹਿੰਦਾ ਜਿਹੜਾ ਪਾਣੀ ਉਬਲ ਰਿਹਾ ਦੇਗ ਦਾ ਇਹਦੇ ਵਿੱਚ ਚੁੱਕ ਕੇ ਇਹਨਾਂ ਨੂੰ ਬਿਠਾਓ, ਫਿਰ ਇਹਨਾਂ ਨੂੰ ਪਤਾ ਲੱਗੇਗਾ।
ਤਦ ਸਤਿਗੁਰ ਉੱਠ ਆਪੇ ਗਏ ਤਪਤ ਨੀਰ ਮੈਂ ਬੈਤ ਤਪਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੰਚਮ ਪਾਤਸ਼ਾਹ ਜਗਗੁਰੂ ਨਾਥ ਪਾਤਸ਼ਾਹ ਨੇ ਇਸ਼ਾਰਾ ਕੀਤਾ, ਸਿਪਾਹੀਆਂ ਨੂੰ ਠਹਿਰ ਜਾਓ, ਸਾਨੂੰ ਚੁੱਕਣ ਦੀ ਲੋੜ ਨਹੀਂ, ਅਸੀਂ ਆਪ ਉੱਠ ਕੇ ਆਵਾਂਗੇ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਆਪ ਉੱਠੇ, ਉੱਠ ਕੇ ਆਏ ਚੱਲ ਕੇ, ਤੇ ਉਬਲਦੇ ਹੋਏ ਦੇਗ ਦੇ ਪਾਣੀ ਵਿੱਚ जगत गुरु नाथ धन गुरु अर्जन साहब ने आप अपना चरण पाया, दूसरा चरण पाया ते उबलदे हुए देग दे पानी विच आप गुरु पंजवे पातशाह जी महाराज चौंकड़ा मार के बैठ गए ने।
हाहाकार हीर सिख कर उठ्यो पिराणा शक्त ना जरै।
गुरु जी आप उठ के पानी दे विच उबलदे देग दे पानी विच बैठ गए। इधर भाई पुराने ने जो वेखिया सिख वेख रहे ने, सामने सी ड्यूटी दे विच नजर आउंदा ते वेख के सिख हाहाकार कर रहे ने। असी सुनदे हां ते सुनदे साडे रोमटे खड़े हो जांदे ने, नेत्र भर आउंदे ने, कंठ रुक जांदा है। कदे अंदाजा लाइए जिन्हां सिखां दा गुरु नाल जान नाल भी ज्यादा हित, जदों उन्हां दीआं अखां दे सामने सतगुरां दे इहो जे तसीहे दित्ते गए उन्हां सिखां ते की बीती होवेगी। भाई पुराणे ने हाहाकार कीती, हाए आ की हो चलिया। सतगुरु सच्चे पातशाह जी महाराज जदों उबलदे देग दे पाणी च बैठे, भाई पुराणा जी उठ के दौड़े। अपने अंदर दी शक्ति भाई पुराने कोल हुण जरी नहीं जांदी, करामाती सी, अजमती सन, गुरु सेवा करके बहुत करामाता मिल चुकियां सी। भाई पुराने कोल शक्ति जरी नहीं भी जांदी।
गुरु जी चलियो के लियो उबारी,
सतगुरां वल दौड़ के जान लगे भाई पुराणा जी कि मैं सतगुरु जी नूं देग दे पाणी चो उबार लवां, बाहर कढ लवां, महाराज जी नूं विच बैठण ना देवां।
हत्थों दुष्ट चंदो दुरचारी,
और इस दुराचारी पापी चंदू नूं मार मुकावां, इस पापी चंदू दे प्राण इहदे शरीर विचों कढ लवां।
तबै सिपाही गै कर सोटा, दुइ त्रै हते जार तो उठा।
भाई पुराणा जी दौड़ के जान लगे, रस्सियां नाल बन्निया होया सी ते जिहड़ा लागे सिपाही खड़िया सी उहदे हाथ च मोटा सोटा सी, उहने पंज चार सोटे भाई पुराणे दे पैरां ते लत्तां ते बाहवां ते जोर नाल मारे ने, रोकिया भाई पुराणे नूं उधर जाण वास्ते।
सतगुर कहियो ना आवो तीर, पर दुष्ट जड़ खारे नीर।
गुरु जी बोले भाई पुराणा जी कोई लोड़ नहीं, भाई सिखो साडे नेड़े ना आवो, बैठे रहो उत्थे, इह करतार दी रजा है, करतार दे रंग ने वेखो, बैठे रहो साडे नेड़े ना आवो। इह जिहड़ा दुष्ट भैड़े कर्म कर रहा है इहदी जड़ खारे पाणी विच पै रही है, खारे पाणी विच इहदी जड़ डुब रही है।
हम तो तजे अपने प्राण,
असी तां अपने प्राण तजणे ही ने, असी तां अपना शरीर हुण त्यागना ही है।
लियो सासना तुम क्यों आन,
तुसी क्यों अपने शरीर ते मार चलदे हो, असी तां शरीर त्यागण वास्ते ही इत्थे आए हैं, त्यागना ही है, तुसी अपने शरीर ते क्यों सासना चलदे हो, क्यों ताड़ना चलदे हो।
करियो दूर कर जोर पिराणा,
भाई पुराणा जी दूर होके खलो गए, हाथ जुड़े हुए ने।
भक्त दिखा मने हित वखाणा,
अपनी शक्ति विखाउण वास्ते भाई पुराणा जी बोले। धन गुरु अर्जन साहब पंजवें पातशाह जगतनाथ सतगुरां नूं कहण लगे,
प्रभ जी रहो जाए मैं मोते।
कहण लगे हे प्रभु जी, हे दयानिध साहब जी, मेरे कोलो हुण रह नहीं हुंदा, रह नहीं जांदा।
रावण को एतक दुख उते,
आप जी अपने शरीर ते तन ते इतना दुख चल रहे हो, इतना तशद्दद अपने शरीर ते चल रहे हो, साडे कोलो वेख के रह नहीं हुंदा।
दिल्ली लापुर नगर विचाले,
पातशाह मेरा चित करदा कि लाहौर ते दिल्ली दोवें शहर मैं अपनियां दोहां तलियां दे उत्ते चुक लवां, हुणे चुक लवां। इह गल भाई पुराणा सिर्फ कह नहीं रहे, भाई पुराणे च कुछ करन दी ताकत भी सी, ए समर्था भी रखते सन। कहन लगे महाराज मेरा चित करदा है मैं दिल्ली ते लाहौर हुणे अपने दोवें तलियां ते चुक लवा।
दोन पिड़ावो ज्यों करतारे,
जिवें हाथ दी ताड़ी मारी दी है ना, एदा लाहौर ते दिल्ली दोहां शहरां नूं अपने तलियां ते चुक के आपस विच पिड़ा के दोवें शहर गर्क करके रख दिया।
नाच कर लगे नंबारे,
महाराज एदा ए दोवें नगर लाहौर दिल्ली खत्म कर दिया, मैनू देरी नहीं लगेगी, آپ جی دا اشارہ چاہید ہے صرف آپ جی دی آگیا چاہید ہی ہے
کیوں اتنے دکھ تو گزائے دیو شارت مک کہو نہ کائے
کیوں اپنے شریر تے اتنے دکھ سہ رہے ہو غریب نواز کیوں انہیں تسیحے چل رہے ہو مہاراج توانو بولن دی بھی لوڑ نہیں بس ہاتھ نال اشارہ ہی کر دیو دا انگل نال اشارہ ہی کر دیو کہ کر دے تے مہاراج ہونے لاہور تے دلی دوویں تلیاں تے چک کے میں پڑھا کے ختم کر دیا
ستگور کہتے پائے جو کہتے اب شکت دکھائے
کہن لگے بھائی پرانا جی شکتی پرابت کتھوں کیتی ہے تسی جڑی شکتی ہن تسی ایتھے وکھانا چاہندے ہو کہہ دیو میں شکتی وکھاواں ਇਦਾਂ ਦੱਸੋ ਇਹ ਸ਼ਕਤੀ ਤੁਸੀਂ ਪਾਈ ਕਿੱਥੋਂ ਹੈ ਇਹ ਸ਼ਕਤੀ ਤੁਹਾਨੂੰ ਮਿਲੀ ਕਿੱਥੋਂ ਹੈ
ਕਰ ਫੇਲ ਤੁਮਾਰੇ ਭਇਓ ਕਿਰਪਾ ਤੇ ਪਰਾਕਰਮ ਭਾਰੇ
ਭਾਈ ਪੁਰਾਣਾ ਜੀ ਕਹਿੰਦੇ ਮਹਾਰਾਜ ਤੁਹਾਡੀ ਸੇਵਾ ਕਰਕੇ ਮੈਨੂੰ ਇਹ ਸਾਰਾ ਪਰਾਕਰਮ ਬਲ ਤੇ ਤਾਕਤ ਮਿਲੀ ਹੈ ਤੁਹਾਡੀ ਸੇਵਾ ਕਰਕੇ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਮੈਨੂੰ ਇਹ ਸਾਰਾ ਪਰਾਕਰਮ ਇਹ ਸਾਰਾ ਬਲ ਇਹ ਸਾਰੀ ਸ਼ਕਤੀ ਪ੍ਰਾਪਤ ਹੋਈ ਹੈ
ਚੰਦੂ ਦੁਸ਼ਟ ਮੂਰਖ ਕਿਆ ਹੈ
ਮਹਾਰਾਜ ਚੰਦੂ ਦੁਸ਼ਟ ਮੂਰਖ ਹੈ ਹੀ ਕੀ ਇਹ ਕੀ ਮਾਇਨੇ ਰੱਖਦਾ ਮੇਰੇ ਸਾਹਮਣੇ
ਨਾਸੋਂ ਤੁਰਕ ਨਾਮ ਨਹਿਰੈ
ਮਹਾਰਾਜ ਮੈਂ ਤੁਰਕ ਨਾ ਹੀ ਸੰਸਾਰ ਤੋਂ ਖਤਮ ਕਰ ਦਿਆ ਤੁਰਕ ਬਚਣ ਗਈ ਨਾ ਜੇ ਤੁਹਾਡੀ ਆਗਿਆ ਹੋਵੇ ਮੈਂ ਤੁਰਕ ਨਾ ਹੀ ਸੰਸਾਰ ਤੋਂ ਮੇਟ ਕੇ ਰੱਖਦਿਆਂ ਇਹ ਚੰਦੂ ਨੂੰ ਖਤਮ ਕਰਨਾ ਤੇ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ
ਜਿਨ ਕੇ ਰਾਜ ਮਹਾਨ ਆਏ ਤੁਮ ਸਮ ਕੋ ਅਸਰੋਤ ਸਜਾਏ
ਤੁਰਕ ਉਹਨਾਂ ਨੂੰ ਖਤਮ ਕਰਦਿਆਂ ਜਿਹਨਾਂ ਤੁਰਕਾਂ ਦੇ ਰਾਜ ਵਿੱਚ ਏਡਾ ਵੱਡਾ ਅਨਿਆਏ ਹੋ ਰਿਹਾ ਜਿਨ੍ਹਾਂ ਦੇ ਰਾਜ ਵਿੱਚ ਏਡਾ ਵੱਡਾ ਅਨਿਆਏ ਹੋ ਰਿਹਾ ਆਪ ਜੈਸੇ ਮਹਾਂਪੁਰਖ ਆਪ ਜੈਸੇ ਸਤਪੁਰਖਾਂ ਨੂੰ ਇਹੋ ਜਿਹੇ ਤਸੀਹੇ ਦਿੱਤੇ ਜਾ ਰਹੇ ਨੇ ਇਹੋ ਜਿਹੇ ਤੁਰਕਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ
ਗੁਰੂ ਕਹਿਓ ਜਿਨ ਕੀ ਕਰ ਸੇਵਾ ਲਈ ਸ਼ਕਤ ਧਾਰਤ ਅੰਗ ਮੇਵਾ
ਕਹਿੰਦੇ ਭਾਈ ਪੁਰਾਣਾ ਜੀ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਇਹ ਸ਼ਕਤੀ ਪ੍ਰਾਪਤ ਕਰਕੇ ਅਹੰਕਾਰ ਧਾਰਨ ਕਰ ਰਹੇ ਹੋ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀਆਂ ਪ੍ਰਾਪਤ ਹੋਈਆਂ ਹਨ
ਤਿੰਨ ਮੋ ਸ਼ਕਤ ਕਹਿਣਾਏ ਕਿਮ ਜਾਣਤੇ ਆਪਣੇ ਮਨ ਮਾਏ
ਸੇਵਾ ਕਰਕੇ ਤੁਹਾਨੂੰ ਇਹ ਸ਼ਕਤੀ ਮਿਲੀ ਆ ਭਾਈ ਪੁਰਾਣਾ ਜੀ ਦੱਸੋ ਵੀ ਉਹਨਾਂ ਚ ਵੀ ਕੋਈ ਸ਼ਕਤੀ ਹੈ ਕਿ ਨਹੀਂ ਜਿਨ੍ਹਾਂ ਦੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲੀ ਉਹ ਵੀ ਸ਼ਕਤੀਸ਼ਾਲੀ ਨੇ ਉਹਨਾਂ ਵਿੱਚ ਵੀ ਸ਼ਕਤੀ ਹੈ ਉਹਨਾਂ ਨੂੰ ਤੂੰ ਆਪਣੇ ਮਨ ਚ ਕਿਸ ਤਰ੍ਹਾਂ ਦਾ ਜਾਣਿਆ ਹੋਇਆ
ਜੇ ਜਾਣਤ ਤੂਸ਼ਣ ਕਰ ਰਹੋ ਬੈਠੇ ਪਿੱਕੋ ਨਹੀਂ ਕੁਛ ਕਹੋ
ਜੇ ਜਾਣਦੇ ਹੋ ਕਿ ਉਹਨਾਂ ਵਿੱਚ ਵੀ ਸ਼ਕਤੀ ਹੈ ਤੇ ਫਿਰ ਚੁੱਪ ਕਰਕੇ ਬੈਠੇ ਰਹੋ ਤੁਹਾਨੂੰ ਕੁਝ ਬੋਲਣ ਦੀ ਕੁਝ ਕਹਿਣ ਦੀ ਲੋੜ ਨਹੀਂ ਬਸ ਬੈਠੇ ਵੇਖੋ ਇਹ ਪਰਮੇਸ਼ਰ ਦਾ ਹੁਕਮ ਹੈ ਇਹ ਅਕਾਲ ਪੁਰਖ ਦਾ ਹੁਕਮ ਹੈ
ਨਾਏ ਤਾਂ ਛੂਚੋ ਹੀ ਰਹਿ ਜੈ ਖੋਏ ਸ਼ਕਤ ਕੋ ਪੁਨ ਪਛਤੈ
ਤਾਂ ਭਾਈ ਪੁਰਾਣਾ ਜੀ ਖਾਲੀ ਹੋ ਜਾਓਗੇ ਸਾਰੀਆਂ ਸ਼ਕਤੀਆਂ ਗਵਾ ਬੈਠੋਗੇ ਖਵਾ ਬੈਠੋਗੇ ਤੇ ਫਿਰ ਤੁਹਾਨੂੰ ਸਿਰਫ ਪਛਤਾਵਾ ਹੀ ਕਰਨਾ ਪਵੇਗਾ
ਹਮਨੇ ਇਵੇਂ ਕਾਰਨ ਕਰਨਾ ਤੂੰ ਨੈ ਲਖੈ ਇਹ ਆਚਰਨਾ
ਅਸੀਂ ਇਹੀ ਕਾਰਨ ਕਰਨ ਇੱਥੇ ਆਏ ਸੀ ਤੂੰ ਸਾਡੇ ਇਸ ਆਚਰਨ ਨੂੰ ਨਹੀਂ ਜਾਣਦਾ ਇਹ ਪਰਮੇਸ਼ਰ ਦੀ ਰਜਾ ਹੈ ਅਕਾਲ ਪੁਰਖ ਦਾ ਭਾਣਾ ਹੈ ਇਹ ਇਸੇ ਤਰ੍ਹਾਂ ਹੀ ਵਰਤਣਾ ਹੈ
ਪਰਮ ਬਿਸੂਰਤ ਤੂਸ਼ਨ ਹੋਆ ਨੀਚ ਗਰੀਬ ਕਰ ਉੱਚ ਨ ਜੋਆ
ਭਾਈ ਪੁਰਾਣਾ ਜੀ ਬੜੇ ਝੂਰਦੇ ਨੇ ਮਨ ਚ ਚੁੱਪ ਕਰ ਗਏ ਵੇਖ ਨਹੀਂ ਹੁੰਦਾ ਗੁਰੂ ਅਰਜਨ ਸਾਹਿਬ ਜੀ ਦੇਗ ਚ ਉੱਬਲ ਰਹੇ ਨੇ ਉੱਬਲਦੇ ਪਾਣੀ ਵਿੱਚ ਬੈਠੇ ਨੇ ਅੱਖਾਂ ਨੀਵੀਆਂ ਕਰ ਲਈਆਂ ਸਿਰ ਨੀਵਾਂ ਕਰ ਲਿਆ ਅੱਖ ਚੁੱਕ ਕੇ ਵੇਖ ਨਹੀਂ ਹੁੰਦਾ
ਸਤਿਗੁਰ ਬੈਠੇ ਦੇਗ ਮਜਾਰੀ ਤਰੇ ਦੁਸ਼ਟ ਬੋ ਸਮਦਾ ਜਾਰੀ
ਦੇਗ ਦੇ ਪਾਣੀ ਚ ਉੱਬਲ ਰਹੇ ਨੇ ਬੈਠੇ ਨੇ ਅੜੋਲ ਤੇ ਅਡੋਲ ਬੈਠੇ ਕਹਿ ਰਹੇ ਨੇ ਤੇਰਾ ਕੀਆ ਮਿੱਠਾ ਲੱਗੈ ਹੇ ਪ੍ਰਭੂ ਇਹ ਤੇਰਾ ਕੀਤਾ ਤੇਰਾ ਇਹ ਮਿੱਠਾ ਲੱਗ ਰਿਹਾ ਪਰ ਪਾਪੀ ਦਾ ਮਨ ਨਹੀਂ ਭਤੀਜਿਆ ਚੰਦੂ ਦਾ ਕਹਿੰਦਾ ਬਾਲਣ ਬਾਲੀ ਚੱਲੋ ਥੱਲੇ ਅੱਗ ਬਾਲੀ ਜੋ ਅੱਗ ਨਹੀਂ ਬੁੱਝਣ ਦੇਣੀ ਕਹਿੰਦੇ ਪਾਪੀ ਨੇ ਥੱਲੇ ਕਹਿ ਕਹਿ ਕੇ ਬਹੁਤ ਸਾਰੀ ਅੱਗ ਬਲਵਾਈ ਹੈ, ਬਹੁਤ ਸਾਰੀਆਂ ਲੱਕੜਾਂ ਅੱਗ ਵਿੱਚ ਬਾਲ ਦਿੱਤੀਆਂ ਹਨ।
ਅਗਨ ਧਾਰ ਉਹ ਡਰ ਸਮਝਾਉ ਕਰਿਓ ਬਿਪਰਜਿਆ ਆਪਣ ਸੁਭਾਉ।
ਇੱਧਰ ਜਿਹੜਾ ਅਗਨੀ ਦੇਵ ਸੀ ਇਹ ਪ੍ਰਗਟ ਹੋ ਗਿਆ ਸਤਿਗੁਰਾਂ ਸਾਹਮਣੇ, ਪਾਤਸ਼ਾਹ ਮੈਂ ਆਪ ਜੀ ਦਾ ਤਨ ਨਹੀਂ ਜਲਾ ਸਕਦਾ। ਅਗਨੀ ਦਾ ਦੇਵਤਾ ਪ੍ਰਗਟ ਹੋ ਗਿਆ, ਮਹਾਰਾਜ ਮੈਂ ਆਪਣਾ ਸੁਭਾਜ ਤੋਂ ਬਾਅਦ ਠੰਡਾ ਕਰ ਲਵਾਂ। ਸਤਿਗੁਰਾਂ ਆਖਿਆ ਨਾ ਭਾਈ ਅਗਨਦੇਵ, ਜੇ ਤੂੰ ਆਪਣਾ ਸੁਭਾਜ ਠੰਡਾ ਕਰ ਲਿਆ ਤਾਂ ਦੁਨੀਆਂ ਦਾ ਨੇਮ ਨਹੀਂ ਚੱਲਣਾ, ਤੂੰ ਆਪਣਾ ਕੰਮ ਕਰੀ ਚੱਲ ਜੋ ਤੇਰਾ ਹੈ। ਅਗਨਦੇਵ ਨੇ ਆਪਣਾ ਸੁਭਾਅ ਉਸ ਵੇਲੇ ਵਿਪਰਜਾ ਕਰ ਲਿਆ ਹੈ। ਇੰਨਾ ਜ਼ਿਆਦਾ ਭੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਇਹਦੇ ਮੰਨਿਆ ਹੈ।
ਗੁਰ ਤਨ ਤਾਪ ਤਨਕ ਨੈ ਜੋਵਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ, ਇਸ ਤਰ੍ਹਾਂ ਮਾਨੋ ਜਿਵੇਂ ਸਰੀਰ ਨੂੰ ਤਾਪ ਲੱਗ ਹੀ ਨਹੀਂ ਰਿਹਾ, ਮਾਨੋ ਜਿਵੇਂ ਸਰੀਰ ਨੂੰ ਸੇਕ ਛੂ ਹੀ ਨਹੀਂ ਰਿਹਾ, ਅਡੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਰਹੇ।
ਦੋਏਰਾ ਕਿਤਕ ਕਾਲ ਬੈਠੇ ਰੇ, ਫੁਨ ਪੁਨ ਖਲ ਕੈ ਨਿਕਸਾਏ।
ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਠੇ ਰਹੇ ਉਬਲਦੇ ਦੇਗ ਦੇ ਪਾਣੀ ਵਿੱਚ, ਤੇ ਫਿਰ ਇਸ ਮਹਾਂਮੂਰਖ ਨੇ ਕਹਿ ਕੇ ਜਦੋਂ ਇਹਦਾ ਮਨ ਨਾ ਭਤੀਜਿਆ, ਫਿਰ ਕਹਿ ਕੇ ਹੋਰ ਅੱਗ ਬਲਵਾਈ ਪ੍ਰਚੰਡ ਕਰਵਾਈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੁਝ ਸਮੇਂ ਬਾਅਦ ਇਹਨੇ ਪਾਣੀ ਵਿੱਚੋਂ ਬਾਹਰ ਕਢਵਾਇਆ। ਉਬਲਦੀ ਦੇਗ ਦੇ ਪਾਣੀ ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਹਰ ਕਢਵਾਇਆ ਹੈ।
ਉਹ ਸਦਨ ਜਮੂਡ ਮਤ ਮੈਂ ਮਾਲਕੀ ਨਕਾਏ,
ਆਪਣੇ ਘਰ ਨੂੰ ਵਾਪਸ ਚਲਾ ਗਿਆ ਮਹਾਂਮੂਰਖ ਪਾਪੀ। ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ ਕਿ ਕਿਵੇਂ ਸਤਿਗੁਰੂ ਜੀ ਉਬਲਦੀ ਪਾਣੀ ਦੇਗ ਦੇ ਪਾਣੀ ਵਿੱਚ ਵੀ ਅਡੋਲ ਬੈਠੇ ਰਹੇ ਨੇ, ਤੇ ਇਹਨਾਂ ਅੰਦਰ ਇਹੋ ਜਿਹੀ ਅਵਸਥਾ ਬਣੀ। ਤੈਸਾ ਸਵਰਨ ਤੈਸੀ ਉਸ ਮਾਟੀ, ਉਸੇ ਤਰ੍ਹਾਂ ਕਿ ਜਿਹੜੇ ਇੱਕ ਬ੍ਰਹਮ ਗਿਆਨੀ ਦੇ ਲੱਛਣ ਹੁੰਦੇ ਪ੍ਰਗਟ ਹੋ ਕੇ ਨਜ਼ਰ ਆ ਰਹੇ ਨੇ, ਪਰ ਪਾਪੀ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਜਾਣੀ। ਇੱਦਾਂ ਸਤਿਗੁਰਾਂ ਨੂੰ ਦੂਸਰੇ ਦਿਨ ਦੇਗ ਦੇ ਪਾਣੀ ਵਿੱਚ ਉਬਾਲ ਕੇ ਇਹ ਆਪਣੇ ਘਰ ਵਾਪਸ ਮੁੜਿਆ ਹੈ।
ਗ੍ਰਹਿ ਚੰਦੂ ਕੇ ਸਦਬਈ ਸਤਿਗੁਰ ਕੋ ਦੁੱਖ ਦੇਤ।
ਚੰਦੂ ਦੇ ਘਰ ਖਬਰ ਪਹੁੰਚੀ, ਚੰਦੂ ਦੇ ਘਰ ਵੀ ਕਿਸੇ ਨੇ ਜਾ ਕੇ ਖਬਰ ਦਿੱਤੀ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚੰਦੂ ਬੜੇ ਕਸ਼ਟ ਦੇ ਰਿਹਾ, ਅੱਜ ਨੇ ਸਾਰਾ ਦਿਨ ਸਤਿਗੁਰਾਂ ਨੂੰ ਬੜੇ ਭਾਰੀ ਤਸੀਹੇ ਦਿੱਤੇ ਹਨ।
ਕਿਸੇ ਸਿੱਖ ਕੀ ਸੁਤਾ ਥੀ ਪਾਪੀ ਨੁਖਾਨ ਕੇਤ,
ਇਸ ਪਾਪੀ ਦੇ ਘਰ ਵਿੱਚ ਕਿਸੇ ਗੁਰਸਿੱਖ ਦੀ ਲੜਕੀ ਇਹਦੇ ਲੜਕੇ ਨੂੰ ਵਿਆਹੀ ਹੋਈ ਸੀ, ਚੰਦੂ ਦੇ ਇਹਦੀ ਨੂੰਹ ਸੀ, ਹੈ ਸੀ ਉਹ ਗੁਰਸਿੱਖ ਦੀ ਕਿਸੇ ਸਿੱਖ ਦੀ ਬੱਚੀ, ਤੇ ਸਿੱਖ ਦੀ ਉਹ ਲੜਕੀ ਸਿੱਖ ਦੀ ਉਹ ਬੱਚੀ ਚੰਦੂ ਦੇ ਲੜਕੇ ਨੂੰ ਚੰਦੂ ਦੇ ਪੁੱਤਰ ਨੂੰ ਵਿਆਹੀ ਹੋਈ ਸੀ, ਔਰ ਇਹਦੇ ਘਰ ਦੇ ਵਿੱਚ ਨੂੰਹ ਬਣ ਕੇ ਆਈ ਹੋਈ ਸੀ।
ਚੋਪਈ ਸੁਣ ਪ੍ਰਸੰਗ ਦਿਲ ਕਿਉਂ ਤਿਸਰਦਾ ਮਮ ਨੈਰ ਮਾਨੇ ਜੇ ਸਦਾ।
ਚੰਦੂ ਦੀ ਨੂੰਹ ਨੇ ਗੱਲ ਸੁਣੀ ਕਿ ਮੇਰਾ ਸਹੁਰਾ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦੇ ਰਿਹਾ, ਸੁਣਦਿਆਂ ਉਹਦਾ ਹਿਰਦਾ ਦਹਿਲਿਆ, ਉਹਦਾ ਹਿਰਦਾ ਇਕਦਮ ਕੰਬਿਆ ਕਿ ਮੇਰਾ ਪੇਕਾ ਪਰਿਵਾਰ ਜਿਸ ਸਤਿਗੁਰਾਂ ਦੀ ਸੇਵਾ ਕਰਦਾ, ਮੇਰਾ ਪੇਕਾ ਪਰਿਵਾਰ ਜਿਨ੍ਹਾਂ ਨੂੰ ਹਰ ਵਕਤ ਮੰਨਦਾ, ਹਰ ਵਕਤ ਜਿਨ੍ਹਾਂ ਦੀ ਪੂਜਾ ਕਰਦਾ ਹੈ।
ਅਨਕ ਕਾਮਨਾ ਜਾ ਚਿਤ ਪਾਈ ਗੁਰੂ ਗੁਰੂ ਸਿਮਰਤ ਨਿਤ ਸੁਖਦਾਏ।
ਸਾਰਾ ਪੇਕਾ ਪਰਿਵਾਰ ਜਿਨ੍ਹਾਂ ਕੋਲੋਂ ਅਨਕ ਪ੍ਰਕਾਰ ਦੀਆਂ ਕਾਮਨਾਵਾਂ ਕਰਕੇ ਕਾਮਨਾਵਾਂ ਪੂਰੀਆਂ ਕਰਦਾ, ਔਰ ਹਰ ਵੇਲੇ ਗੁਰੂ ਗੁਰੂ ਜਪਦੇ ਨੇ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਦਾ ਜਾਪ ਜਪਦੇ ਨੇ, ਜਾਪ ਕਰਦੇ ਨੇ।
ਸਸੁਰ ਪਾਤ ਕੀ ਤੇ ਦੁੱਖ ਦੇਤ ਕੋ ਅਗਤੇ ਮੈਂ ਇਨੋ ਨਕੇਤ।
ਮੇਰਾ ਸਹੁਰਾ ਇਹ ਪਾਪੀ ਕਰਮ ਕਮਾ ਰਿਹਾ ਤੇ ਪਾਪ ਕਰਮ ਕਰਕੇ ਉਹਨਾਂ ਨੂੰ ਦੁੱਖ ਦੇ ਰਿਹਾ ਜਿਨ੍ਹਾਂ ਨੂੰ ਮੇਰਾ ਪੇਕਾ ਪਰਿਵਾਰ ਗੁਰੂ ਜਾਣ ਕੇ ਪੂਜਦਾ। ਪਤਾ ਨੀ ਮੇਰਾ ਕਿਹੜਾ ਇਹੋ ਜਿਹਾ ਭੈੜਾ ਤੇ ਪਾਪ ਕਰਮ ਹੈ ਕਿ ਮੈਂ ਇਸ ਪਾਪੀ ਦੇ ਘਰ ਨੂੰ ਬਣ ਕੇ ਆਈ ਹਾਂ, ਮੇਰਾ ਕਿਹੜਾ ਇਹੋ ਜਿਹਾ ਮਾੜਾ ਤੇ ਭੈੜਾ ਕਰਮ ਹੈ ਜਿਸ ਕਰਕੇ ਮੈਨੂੰ ਇਹਦੇ ਘਰ ਨੂੰ ਬਣ ਕੇ ਆਉਣਾ ਪਿਆ।
ਕਿਤਕ ਦਿਵਸ ਤੇ ਪੀਓ ਨਾ ਪਾਨੀ ਖਾਏ ਨਾ ਭੋਜਨ ਨਿੰਦਰਾ ਨੇ।
ਪਤਾ ਲੱਗਾ ਕਿ ਦੋ ਦਿਨ ਹੋ ਗਏ ਨੇ ਸਤਿਗੁਰਾਂ ਨੂੰ ਇਹਨੇ ਪਾਣੀ ਨਹੀਂ ਪੀਣ ਦਿੱਤਾ, ਨਾ ਭੋਜਨ ਖਾਣ ਦਿੱਤਾ ਹੈ, ਤੇ ਨਾ ਹੀ ਉਹਨਾਂ ਨੂੰ ਆਰਾਮ ਕਰਨ ਦਿੱਤਾ ਹੈ।
ਇੱਕ ਜੀਵਨ ਇਸ ਘਰ ਮੈਂ ਮੇਰੇ ਗੁਰ ਕੋ ਦੁੱਖ ਸੁਣ ਥਿਰ ਹੈ ਰੋ।
ਚੰਦੂ ਪਾਪੀ ਦੇ ਘਰ ਵਿੱਚ ਰਹਿਣਾ ਮੇਰਾ ਤ੍ਰਿਕਾਰ ਹੈ, ਤ੍ਰਿਗ ਹੈ ਮੇਰਾ ਇਸ ਪਾਪੀ ਦੇ ਘਰ ਰਹਿਣਾ ਕਿ ਏਡਾ ਵੱਡਾ ਭਾਰੀ ਗੁਰੂ ਦਾ ਦੁੱਖ ਸੁਣ ਕੇ ਮੈਂ ਫਿਰ ਵੀ ਇਸ ਪਾਪੀ ਦੇ ਘਰ ਰਹਿ ਰਹੀ ਹਾਂ, ਇੱਥੇ ਰਹਿ ਕੇ ਇਹ ਬੈਠੀ ਵੇਖ ਰਹੀ ਹਾਂ। ਮੇਰਾ ਜੀਵਣਾ ਹੀ ਤ੍ਰਿਗ ਹੈ, ਇਸ ਘਰ ਵਿੱਚ ਹੀ ਰਹਿਣਾ ਤ੍ਰਿਗ ਹੈ।
ਰਿਓ ਨਾ ਗਇਓ ਮਿਠਾਈ ਘੋਲੀ ਗੁਰਸਿੱਖ ਭੋਜਨ ਲੈ ਗਮਨੀ ਚੋਰੇ।
ਸਿੱਖ ਦੀ ਇਹ ਲੜਕੀ ਸੀ ਭਾਵਨਾ ਗੁਰੂ ਤੇ ਜਾਗੀ, ਇਹਦੇ ਕੋਲੋਂ ਰਿਹਾ ਨਹੀਂ ਗਿਆ। ਹੁਣ ਨਹੀਂ ਮੈਂ ਰਹਿ ਸਕਦੀ ਉਹਨਾਂ ਦੇ ਦਰਸ਼ਨ ਕੀਤੇ ਬਿਨਾਂ। ਮੇਰੇ ਸਹੁਰੇ ਘਰ ਦੇ ਵਿੱਚ ਉਹਨਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ ਕਿ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਨੇ। ਉਸੇ ਵਕਤ ਨੇ ਠੰਡਾ ਪਾਣੀ ਲਿਆ, ਠੰਡੇ ਜਲ ਦੇ ਵਿੱਚ ਇਹਨੇ ਮਿਠਾਈ ਪਾਈ। ਮਿਠਾਈ ਕਹਿੰਦੇ ਨੇ ਮਿੱਠੇ ਨੂੰ। ਆ ਜਿਹੜੀ ਛਬੀਲ ਚੱਲੀ ਗੁਰੂ ਸਾਹਿਬ ਦੀ ਸ਼ਹੀਦੀ ਪੁਰਬ ਤੋਂ ਇੱਥੋਂ ਹੀ ਚੱਲੀ ਹੈ। ਇਹਨੇ ਠੰਡੇ ਜਲ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਉਸ ਵੇਲੇ ਮਠਿਆਈ ਪਾਈ, ਮਿੱਠਾ ਪਾਇਆ ਹੈ।
ਕੁਝ ਭੋਜਨ ਲੈ ਗਮਨੀ ਚੋਰੀ,
ਕੁਝ ਛਕਣ ਵਾਸਤੇ ਭੋਜਨ ਵੀ ਲੈ ਲਿਆ ਤੇ ਚੋਰੀ ਆਪਣੇ ਸਹੁਰੇ ਪਰਿਵਾਰ ਦੇ ਘਰੋਂ ਚੰਦੂ ਦੇ ਘਰੋਂ ਨਿਕਲੀ ਹੈ।
ਪਹੁੰਚੀ ਜੇਠਾ ਕਰੇ ਸਿਪਾਹੀ,
ਉੱਥੇ ਪਹੁੰਚੀ ਹਵੇਲੀ ਦੇ ਦਰਵਾਜ਼ੇ ਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਕੈਦ ਸਨ ਤੇ ਬਾਹਰ ਦਰਵਾਜ਼ੇ ਤੇ ਸਿਪਾਹੀ ਖੜੇ ਹੋਏ ਸੀ।
ਸੁਖਚਿਤ ਡਰ ਤੋਂ ਜਾਤ ਨਾ ਪਾਏ,
ਡਰਦੀ ਹੈ ਮਨ ਚ ਭੈ ਭੀਤ ਹੁੰਦੀ ਕਿਤੇ ਮੇਰੇ ਸਹੁਰੇ ਚੰਦੂ ਪਾਪੀ ਨੂੰ ਪਤਾ ਨਾ ਲੱਗ ਜਾਏ, ਇਸ ਕਰਕੇ ਡਰਦੀ ਹੋਈ ਉਹਨਾਂ ਸਿਪਾਹੀਆਂ ਦੇ ਨੇੜੇ ਨਹੀਂ ਜਾਂਦੀ।
ਇੱਕ ਹਕਾਰ ਕਰ ਆਪਣੇ ਪਾਤ, ਦੀਨ ਸਦੇਵਰ ਤਿਨੈ ਨਿਕਾਤ।
ਉਹਨਾਂ ਸਿਪਾਹੀਆਂ ਚ ਇੱਕ ਸਿਪਾਹੀ ਨੂੰ ਇਹਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ ਤੇ ਆਪਣੇ ਤਨ ਦੇ ਜਿਹੜੇ ਪਾਏ ਹੋਏ ਜ਼ੇਵਰ ਸੀ ਸੋਨੇ ਦੇ, ਉਹ ਲਾ ਕੇ ਉਸ ਸਿਪਾਹੀ ਨੂੰ ਲਾਲਚ ਦਿੱਤਾ, ਉਹਨੂੰ ਰਿਸ਼ਵਤ ਦਿੱਤੀ ਹੈ।
ਰਾਖੋ ਗੁਪਤ ਸੁਨਾਰੋ ਨਾਈ, ਮੈਂ ਇੱਕ ਬੇਰ ਜਾਊਂ ਗੁਰ ਪਾਏ।
ਸਿਪਾਹੀ ਨੂੰ ਜ਼ੇਵਰ ਦੇ ਕੇ ਕਹਿਣ ਲੱਗੀ, ਵੀਰਾ ਮੇਰੇ ਤੇ ਅਹਿਸਾਨ ਕਰ, ਉਪਕਾਰ ਕਰ, ਇਹ ਗੱਲ ਗੁਪਤ ਰੱਖੀ, ਕਿਤੇ ਪ੍ਰਗਟ ਨਾ ਕਰੀ। ਮੈਨੂੰ ਬਸ ਇੱਕ ਵਾਰ ਅੰਦਰ ਸਤਿਗੁਰਾਂ ਕੋਲ ਜਾਣ ਦੇ, ਇੱਕ ਵਾਰ ਮੈਂ ਅੰਦਰ ਜਾ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰ ਲਵਾਂ।
ਤਰੇ ਲੋਭ ਤੂਸ਼ਣ ਹੋਏ ਰਹੇ, ਜਾਏ ਤੁਰਤ ਆਵੋ ਬਚ ਕੇ।
ਹੋਲੇ ਲੋਭੀ ਸਨ, ਲਾਲਚ ਵਸ ਹੋਏ, ਚੁੱਪ ਕਰ ਗਏ ਸਿਪਾਹੀ ਵੀ।
ਕਹਿੰਦੇ ਛੇਤੀ ਜਾਈ ਤੇ ਬਹੁਤਾ
ਜ਼ਿਆਦਾ ਸਮਾਂ ਨਾ ਲਾਈ, ਛੇਤੀ ਉਹਨਾਂ ਨੂੰ ਮਿਲ ਕੇ ਬਾਹਰ ਆ ਜਾਈ।
ਚੰਦੋ ਪਾਤ ਕੀ ਲਖੈ ਨ ਤਿਸਤੇ, ਹਮੋ ਨਿਕਾਸੈ ਨਾ ਮਨ ਰਿਸ਼ਤੇ।
ਛੇਤੀ ਜਾਈ ਕਿਤੇ ਚੰਦੂ ਪਾਪੀ ਨੂੰ ਨਾ ਇਹ ਗੱਲ ਦਾ ਪਤਾ ਲੱਗ ਜਾਏ, ਚੰਦੂ ਨੂੰ ਨਾ ਇਸ ਗੱਲ ਦਾ ਪਤਾ ਲੱਗ ਜਾਏ। ਜੇ ਚੰਦੂ ਨੂੰ ਪਤਾ ਲੱਗ ਗਿਆ ਤੇ ਉਹ ਸਾਨੂੰ ਨੌਕਰੀਓ ਕੱਢ ਦੇਵੇਗਾ, ਸਾਡੀ ਨੌਕਰੀ ਜਾਂਦੀ ਰਹੇਗੀ। ਇਸ ਕਰਕੇ ਤੂੰ ਛੇਤੀ ਨਾਲ ਬਾਹਰ ਚੱਲ ਕੇ ਆ ਜਾਵੀ।
ਗਈ ਗੁਰੂ ਤਿਗ ਦੇ ਕਤਰੋਈ, ਨਮੋ ਠਾਨ ਕੈ ਬਿਨੈ ਪਿਗੋਏ।
ਸਿੱਖ ਲੜਕੀ ਅੰਦਰ ਗਈ, ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ, ਜਾ ਕੇ ਜਗਤ ਗੁਰੂ ਪਿਤਾ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਰੋ ਪਈ, ਘਗਿਆ ਕੇ ਰੋ ਪਈ, ਨੇਤਰ ਭਰੇ ਹੋਏ ਧਾ ਮਾਰ ਕੇ ਰੋਂਦੀ ਹੋਈ ਸਤਿਗੁਰਾਂ ਨੂੰ ਮੱਥਾ ਟੇਕਦੀ ਹੈ।
ਸ੍ਰੀ ਸਤਿਗੁਰ ਜੀ ਪੀਜੈ ਪਾਨੇ, ਲਿਓ ਆਹਾਰ ਕੋ ਕੀਜੈ ਖਾਨੇ।
ਅੱਗੇ ਲਿਆ ਰੱਖਿਆ ਮਿੱਠੇ ਵਾਲਾ ਜਲ ਸੀ ਪਾਤਸ਼ਾਹ, ਆਪ ਕਿਰਪਾ ਕਰਕੇ ਇਹ ਜਲ ਅੰਗੀਕਾਰ ਕਰ ਲਵੋ ਮਹਾਰਾਜ, ਇਹ ਜਲ ਪੀ ਲਵੋ, ਛਕ ਲਵੋ। ਆ ਕੁਝ ਪਕਵਾਨ ਭੋਜਨ ਲਿਆਈ ਆ, ਆਪ ਜੀ ਨੇ ਦੋ ਦਿਨਾਂ ਤੋਂ ਕੁਝ ਨਹੀਂ ਛਕਿਆ, ਆਪ ਕਿਰਪਾ ਕਰਕੇ ਇਹ ਕੁਝ ਭੋਜਨ ਛਕ ਲਓ ਔਰ ਇਹ ਜਲ ਛਕ ਲਵੋ।
ਪਾਪੀ ਕੇ ਸੁੱਤ ਸੋ ਮੈਂ ਵਿਆਈ, ਉਤੀ ਯੋਗਤਾ ਐਸੇ ਨਹੀਂ।
ਪਤਾ ਨਹੀਂ ਮਹਾਰਾਜ ਮੇਰੇ ਕਿਹੜੇ ਪਾਪ ਕਰਮ ਸਨ ਕਿ ਮੈਂ ਇਸ ਪਾਪੀ ਚੰਦੂ ਦੇ ਪੁੱਤਰ ਨਾਲ ਵਿਆਹੀ ਹੋਈ, ਮੈਂ ਇਸ ਚੰਦੂ ਦੇ ਘਰ ਨੂੰ ਬਣ ਕੇ ਆਈ ਹਾਂ। ਮਹਾਰਾਜ ਮੈਂ ਇਸ ਯੋਗ ਨਹੀਂ ਸੀ ਕਿ ਮੈਂ ਇਸ ਪਾਪੀ ਦੇ ਘਰ ਚੱਲ ਕੇ ਆਉਂਦੀ, ਇਹਦੀ ਨੂੰ ਬਣ ਕੇ ਆਉਂਦੀ, ਪਰ ਪਤਾ ਨਹੀਂ ਇਹੋ ਜਿਹਾ ਕਿਹੜਾ ਪਾਪ ਕਰਮ ਅੱਗੇ ਆਇਆ ਕਿ ਇਸ ਪਾਪੀ ਦੇ ਪੁੱਤਰ ਨਾਲ ਮੈਂ ਵਿਆਹੀ ਹੋਈ ਇਹਦੇ ਘਰ ਆਈ ਹਾਂ।
ਕਰਿਓ ਪਾਪ ਕੋ ਆਗੇ ਆਇਓ, ਜਿਸ ਕਰ ਇਨਕੇ ਸਦਨ ਬਸਾਏ।
ਮੇਰਾ ਕੋਈ ਕੀਤਾ ਪਾਪ ਕਰਮ ਮੇਰੇ ਅੱਗੇ ਆਇਆ, ਜਿਸ ਕਰਕੇ ਮੈਂ ਇਸ ਪਾਪੀ ਦੇ ਘਰ ਆ ਕੇ ਬਸੀ, ਇਸ ਪਾਪੀ ਦੇ ਘਰ ਆ ਕੇ ਰਹਿ ਰਹੀ ਹਾਂ।
ਤੁਮਰੇ ਸਿੱਖ ਕੀ सुता पचानो निज दासन लग करना थानो।
पातशाह मेरा पेका परिवार तुहाडा सिख है, मैं तुहाडे सिख दी बच्ची हां, तुहाडे सिख दी लड़की हां, ते मैनू भी अपने घर दा दासी, अपने घर दी दासी जानो, अपने घर दी सेवक जानो।
एक सतगुर श्री मुक्ते
पाठा
सतगुरु जी ने इस लड़की वल वेखिया, वेख के सतगुरु सच्चे पातशाह जी बोले, कहिंदे शाबाश है बेटा, शाबाश है तेरे कि तू अपने हिरदे च गुरु दा एहो जिहा प्रेम रखिया है, गुरु दी एहो जी प्रीत रखी है।
जे कर चे अपनी कल्याणा संग हमारे त्यागो प्राणा।
जी कहिंदे बेटा जे तू अपनी कल्याण चाहनी है, तू मुक्ति चाहनी है, ते जिस दिन असी शरीर त्यागांगे उस दिन तू भी अपना तन त्याग देवी। जिस दिन असी शरीर त्यागांगे साडे नाल तू भी अपने प्राण त्याग देवी।
जड़ा उखेड़ा चंदो केड़ी मरे
जमै, असी चंदू दिया जड़ा पुट देनिया ने, इस चंदू दिया जड़ा पुटिया जानिया ने। और इन्हें मरण तो बाद दोजका विच जाना, इनू नरका विच सुटिया जाना है।
या हमारो पलटा लेके हते कमूत मां दुख देके।
आजे साहब जादे इथे इनू भैड़ी मोते मारनगे, इनू मार के इनू बड़ी भैड़ी कमूत मार के इहदे कोलों बदला लैणगे।
सकल सदन इस होए खराब थिरे नकिम इम बने शिताब।
इहदा सारा घर उजड़ जाना, चंदू दा सारा घर उजड़ जाना, इहदे घर दे विच कुछ नहीं बचना, सारे घर दे दे जी खराब होणगे, कुवार होणगे।
खल कुटंब अलंब बहीने रोदत मरे मां दुख लीने।
सारा कुटंब परिवार भी इहदे आसरे तो बिना रोंदिया ही मरेगा, कुरलांदिया ही इहदा सारा परिवार दुख भोगेगा।
राखो गोप बताओ काहे ना संकट नो संग सह नाहना।
इस करके तू उस समय दा दुख नहीं वेखना, तू गुरसिख दी बच्ची है, तू उस समय दुख नहीं वेखना, तू साडे तन नाल तन त्याग दई। ते नाले बेटा ए गल प्रगट ना करी, इस गल नू गुप्त करके अपने हिरदे विच ही रखी।
खान पान इसके घर केरा हमने करे जाओले
फेरा। खाना इसके घर का पानी असी नहीं ग्रहण करना, इस करके जल भी ते ए जड़ा भोजन लियाई है ये वापस ले जा, क्योंकि इस पापी दे घर का असी खाना जा पीना ग्रहण नहीं करना।
सुन सतगुर ते सगरीबा आछो लख्यो प्राण को कात।
सतगुरां दे बचन खुश होई, चंगा होया कि इस पापी दे घर विच बहुता लम्मा समा रहण नालों मेरी मुक्ति हो जाएगी, ते सतगुरां दे नाल मैं भी अपना तन त्याग देवांगी। कहिंदे सुन के बड़ी खुश होई, प्रसन्न होई कि गुरु साहब दे नाल मेरी भी बंद खलासी होवेगी, मेरा जन्म मरण कटिया जाएगा।
कहते अपने संग मिलावो करो कृपा ले संग दिलावो।
सतगुरु जी मैनू अपने नाल मिला लिया जे, ते जदो आप जी ने सच खंड जाना है, कृपा करके मेरे ते भी तरस करके मैनू भी लै चलिया जे, मैं इस पापी दे घर होर अधिक लम्मा समा नहीं रह सकती, महाराज कृपा करके मैनू भी लै चलिया जे।
अंगीकार ना गुरु कुछ तीनो हत गमनी मरबो निज चीनो।
सतगुरां ने जड़ा चंदू दे घर चो भोजन जल आया सी कुछ भी अंगीकार नहीं कीता, ए सारा कुछ वापस लैके चली गई, ते मन च खुश होई कि मैं हुण तन त्याग देना है, शरीर त्याग देना, मेरी हुण मुक्ति हो जानी है।
अदक दुखी होए परी बिचारी बस न बसावे हुई लचारी।
बड़ी दुख दे नाल अंदर चुरदी है, दुख दे नाल अंदर पई रहिंदी है, ਪਰ ਕੋਈ ਵਸ ਨਹੀਂ ਚੱਲਦਾ ਕਰੇ ਕੀ, ਕੋਈ ਜ਼ੋਰ ਨਹੀਂ ਚੱਲਦਾ, ਕੋਈ ਤਾਣ ਨਹੀਂ ਚੱਲਦਾ।
ਬੀਤ ਜਾਮਨੀ ਸੋ ਤਬ ਗਈ, ਬੈਠੇ ਗੁਰੂ ਪ੍ਰਭਾਤ ਤਬ ਗਏ।
ਖਾਲਸਾ ਜੀ, ਤੀਸਰੀ ਰਾਤ, ਤੀਸਰੀ ਰਾਤ ਵੀ ਬੀਤ ਗਈ, ਦੋ ਦਿਨ ਤੇ ਤਿੰਨ ਰਾਤਾਂ ਬੀਤ ਗਈਆਂ। ਧੰਨ ਗੁਰੂ ਅਰਜਨ ਸਾਹਿਬ ਅਡੋਲ ਚੌਂਕੜੇ ਤੇ ਉਸੇ ਤਰ੍ਹਾਂ ਹੀ ਬੈਠੇ ਰਹੇ, ਤਿੰਨ ਰਾਤਾਂ ਤੇ ਦੋ ਦਿਨ ਚੰਦੂ ਦੇ ਘਰ ਸਤਿਗੁਰਾਂ ਨੂੰ ਹੋ ਗਏ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਬੈਠੇ ਰਹੇ, ਚੌਂਕੜਾ ਉਸੇ ਤਰ੍ਹਾਂ ਹੀ ਲੱਗਾ। ਮਹਾਰਾਜ ਜੀ ਲੇਟੇ ਨਹੀਂ, ਨਾ ਜਲ ਛਕਿਆ, ਨਾ ਭੋਜਨ ਅੰਗੀਕਾਰ ਕੀਤਾ, ਨਾ ਹੀ ਕਿਸੇ ਨਾਲ ਕੋਈ ਵਚਨ ਕੀਤਾ, ਆਪਣੀ ਸਹਿਜ ਸਮਾਧੀ ਵਿੱਚ ਲਵਲੀਨ ਹੋਏ ਪੰਚਮ ਪਾਤਸ਼ਾਹ ਜੀ ਮਹਾਰਾਜ ਅਡੋਲ ਬੈਠੇ ਰਹੇ। ਔਰ ਦੁਨੀਆਂ ਦੇ ਪ੍ਰਾਣੀਆਂ ਨੂੰ ਦੱਸ ਰਹੇ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਦੁਨੀਆਂ ਦੇ ਲੋਕੋ, ਆਹ ਲੱਛਣ ਹੁੰਦੇ ਨੇ ਇੱਕ ਬ੍ਰਹਮ ਗਿਆਨੀ ਦੇ। ਇੱਕ ਬ੍ਰਹਮ ਗਿਆਨੀ ਦੀ ਇਹ ਅਵਸਥਾ ਹੁੰਦੀ ਹੈ, ਉਜਾਗਰ ਕਰਕੇ ਪ੍ਰਗਟ ਕਰਕੇ ਉਸ ਅਵਸਥਾ ਨੂੰ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਵਿਖਾ ਰਹੇ ਨੇ। ਤੀਸਰੀ ਰਾਤ ਵੀ ਬੈਠਿਆ ਬੀਤ ਗਈ ਤੇ ਪ੍ਰਭਾਤ ਵੇਲਾ ਹੋਇਆ ਹੈ।
ਚੰਦੋ ਦੁਸ਼ਟ ਵਿਚਾਰਤ ਮਨ ਮੈਂ, ਅਗਨ ਤਾਪ ਤੇ ਪੀਰ ਨ ਤਨ ਮੈਂ।
ਚੰਦੂ ਪਾਪੀ ਆਪਣੇ ਮਨ ਚ ਸੋਚਦਾ ਹੈ ਕਿ ਅੱਗ ਦੀ ਇੰਨੀ ਜ਼ਿਆਦਾ ਤਪਸ਼ ਸੀ, ਉਬਰਦਾ ਖੌਲਦਾ ਪਾਣੀ ਸੀ, ਉਹਦੇ ਵਿੱਚ ਇਹਨਾਂ ਨੂੰ ਬਿਠਾਇਆ, ਪਰ ਇਹਨਾਂ ਨੂੰ ਉਸ ਅੱਗ ਦਾ ਸੇਕ ਨਹੀਂ ਲੱਗਾ। ਉਸ ਅੱਗ ਦੇ ਤਪਸ਼ ਕਰਕੇ ਇਹਨਾਂ ਦੇ ਮਨ ਚ ਥੋੜਾ ਜਿੰਨਾ ਵੀ ਡਰ ਨਹੀਂ ਲੱਗਾ, ਇਹਨਾਂ ਦੇ ਚਿਹਰੇ ਤੇ ਸ਼ਿਕੰਨ ਨਹੀਂ ਆਈ, ਚਿਹਰੇ ਤੇ ਉਸੇ ਤਰ੍ਹਾਂ ਲਾਲੀ, ਉਸੇ ਤਰ੍ਹਾਂ ਕ੍ਰਾਂਤੀ, ਉਸੇ ਤਰ੍ਹਾਂ ਦਾ ਵਿਗਾਸ, ਥੋੜਾ ਜਿੰਨਾ ਵੀ ਇਹਨਾਂ ਦੇ ਮਨ ਦੇ ਵਿੱਚ ਸੋਗ ਨਹੀਂ ਆਇਆ। ਇੱਥੇ ਇੱਕ ਬਚਨ ਆਪ ਜੀ ਨਾਲ ਸਾਂਝਾ ਕਰ ਲਵਾਂ। ਕਹਿੰਦੇ ਜਦੋਂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰਾਂ ਦਾ ਸਮਾਂ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਕੋਲ ਬਚਪਨ ਬੀਤਿਆ ਸੀ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਹਾਲੇ ਰਿੜਦੇ ਸੀ, ਕੋਈ ਬਹੁਤੀ ਜ਼ਿਆਦਾ ਉਮਰ ਨਹੀਂ ਸੀ, ਰਿੜਦੇ ਸਨ। ਤੇ ਇੱਕ ਦਿਨ ਗੁਰੂ ਅਮਰਦਾਸ ਸਾਹਿਬ ਘਰ ਨੂੰ ਆਏ ਕਿਤੇ ਬਾਹਰੋਂ, ਤੇ ਅੰਦਰੋਂ ਆਵਾਜ਼ ਆ ਰਹੀ ਹੈ ਬੜੀ ਉੱਚੀ ਉੱਚੀ। ਸਤਿਗੁਰੂ ਅੰਦਰ ਗਏ ਤੇ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਸਾਹਿਬ ਦੇ ਮਹਿਲ, ਮਾਤਾ ਭਾਨੀ ਨਾਲ ਥੋੜਾ ਜਿਹਾ ਗੁੱਸੇ ਹੋ ਰਹੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮਨਸਾ ਦੇਵੀ ਜੀ ਕੀ ਗੱਲ ਹੈ, ਅੱਜ ਬੜਾ ਤੱਤਾ ਬੋਲ ਰਹੇ ਹੋ, ਬੜਾ ਉੱਚਾ ਬੋਲ ਰਹੇ ਹੋ। ਕਹਿਣ ਲੱਗੀ, ਜੀ ਮੈਂ ਤੁਹਾਡੀ ਸਪੁੱਤਰੀ ਭਾਨੀ ਦੀ ਕੋਈ ਬੇਪਰਵਾਹੀ ਵੇਖ ਕੇ ਉੱਚਾ ਬੋਲ ਰਹੀ ਹਾਂ, ਇਹ ਹਾਲੇ ਕੱਲ ਦੀ ਗੱਲ ਸੀ, ਸ਼ਾਇਦ ਪਾਣੀ ਦੀ ਕਿਤੇ ਲੋੜ ਹੋਵੇਗੀ, ਉਬਲਦੇ ਪਾਣੀ ਦੀ ਲੋੜ ਹੋਵੇਗੀ, ਭਾਂਡੇ ਕਿਤੇ ਮਾਂਜਣੇ ਹੋਣਗੇ ਗਰਮ ਪਾਣੀ ਨਾਲ, ਤੱਤੇ ਪਾਣੀ ਨਾਲ, ਤੇ ਪਾਣੀ ਦੀ ਦੇਗ ਉੱਤੇ ਰੱਖੀ ਹੋਈ, ਪਤੀਲਾ ਪਾਣੀ ਦਾ ਉੱਤੇ ਰੱਖਿਆ ਤੇ ਖੌਲ ਰਿਹਾ ਸੀ, ਤੇ ਆਹ ਤੁਹਾਡਾ ਸੁੱਖਾ ਲੱਦਾ ਦੁੱਧ ਹੈ। ਭਾਵ ਗੁਰੂ ਅਰਜਨ ਸਾਹਿਬ ਇਹ ਰਿੜਦੇ ਰਿੜਦੇ ਉਸ ਉਬਲਦੇ ਪਾਣੀ ਦੇ ਕੋਲ ਚਲੇ ਗਏ ਤੇ ਆਪਣੀਆਂ ਬਾਹਾਂ ਉਸ ਉਬਲਦੇ ਪਾਣੀ ਦੇ ਵਿੱਚ ਪਾ ਦੇਣ ਲੱਗੇ ਸਨ। ਜੇ ਮੈਂ ਨਾ ਵੇਖਦੀ ਤੇ ਇਹਨਾਂ ਨੇ ਆਪਣੀਆਂ ਬਾਹਾਂ ਉਬਲਦੇ ਪਾਣੀ ਚ ਪਾ ਦੇਣੀਆਂ ਸਨ, ਤੇ ਇਹਨਾਂ ਦੀਆਂ ਬਾਹਾਂ ਦੀ ਕੂਲੀ ਜੀ ਚਮੜੀ, ਹਾਲੇ ਬਾਲਕ ਨੇ, ਚਮੜੀ ਢਲ ਜਾਣੀ ਸੀ, ਹੱਡੀਆਂ ਨੰਗੀਆਂ ਹੋ ਜਾਣੀਆਂ ਸਨ, ਚਰਬੀ ਬਾਹਰ ਨਜ਼ਰ ਆਉਣੀ ਸੀ, ਇਹ ਤਾਂ ਮੈਂ ਵੇਖ ਲਿਆ ਤੇ ਬਚਾ ਲਿਆ। ਤੇ ਅੱਜ ਕਿਤੇ ਤਪਦੀ ਲੋਹ ਸੀ, ਲੋਹ ਤਪ ਰਹੀ ਸੀ, ਪ੍ਰਸ਼ਾਦੇ ਹਾਲੇ ਪਕਾਣੇ ਸਨ, ਲਾਹਣੇ ਸਨ, ਲੋਹ ਤਪ ਕੇ ਲਾਲ ਸੁਰਖ ਹੋਈ ਖੌਲ ਰਹੀ ਸੀ, ਤੇ ਅੱਜ ਫਿਰ ਤੁਹਾਡਾ ਸੁੱਖਾ ਲੱਦਾ ਦੋਤਾ ਰਿੜਦਾ ਰਿੜਦਾ ਉਸ ਤਪਦੀ ਹੋਈ ਲੋਹ ਦੇ ਕੋਲ ਚਲਾ ਗਿਆ ਤੇ ਆਪਣੀਆਂ ਤਲੀਆਂ ਉਸ ਲੋਹ ਦੇ ਉੱਤੇ ਰੱਖ ਦੇਣ ਲੱਗਾ ਸੀ। ਜੇ ਮੈਂ ਨਾ ਵੇਖਦੀ, ਇਹਨੇ ਆਪਣੀਆਂ ਤਲੀਆਂ ਲੋਹ ਦੇ ਉੱਤੇ ਰੱਖ ਦੇਣੀਆਂ ਸੀ, ਹੱਥਾਂ ਦੀ ਚਰਬੀ ਢਲ ਜਾਣੀ ਸੀ। ਅੱਜ ਫਿਰ ਮੈਂ ਰੱਖਿਆ, ਮੈਂ ਡਰਦੀ ਹਾਂ ਪਤੀ ਮੇਰੇ ਸਿਰ ਦੇ ਸਾਈਂ, ਉਹ ਸਮੇਂ ਨੂੰ ਯਾਦ ਕਰਕੇ ਕਿ ਤੁਹਾਡਾ ਇਹ ਸੁੱਖਾ ਲੱਦਾ ਦੋਤਾ ਬਾਰ ਬਾਰ ਅੱਗ ਵੱਲ ਦੌੜਦਾ, ਪਤਾ ਨਹੀਂ ਇਹਦੀ ਅੱਗ ਨਾਲ ਕੀ ਮੁਹੱਬਤ ਹੈ, ਅੱਗ ਨਾਲ ਇਹਦਾ ਕੀ ਇਸ਼ਕ ਹੈ, ਦੌੜ ਦੌੜ ਕੇ ਅੱਗ ਵੱਲ ਹੀ ਜਾਂਦਾ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮਨਸਾ ਦੇਵੀ ਅੱਜ ਤੂੰ ਕਹਿੰਦੀ ਆ ਮੈਂ ਬਚਾਇਆ, ਮੈਂ ਰੱਖਿਆ, ਪਰ ਜਦੋਂ ਸਵਾ ਮਣ ਸੱਤ ਮਣ ਲੱਕੜਾਂ ਬਾਲ ਕੇ ਤਪਦੀ ਹੋਈ ਲੋਹ ਤੇਨੂੰ ਬਿਠਾਇਆ ਜਾਏਗਾ, ਉਬਲਦੀ ਦੇਗ ਵਿੱਚ ਇਹਨੂੰ ਉਬਾਲਿਆ ਜਾਏਗਾ, ਤਪਦਾ ਹੋਇਆ ਰੇਤਾ ਇਹਦੇ ਤਨ ਤੇ ਪਾਇਆ ਜਾਏਗਾ ਉਦੋਂ ਤੂੰ ਬਚਾਏਗੀ। ਉਸ ਵੇਲੇ ਦਾ ਜਿਹੜਾ ਰੱਖ ਹੈ ਉਹ ਅੱਜ ਵੀ ਰੱਖ ਹੈ, ਉਦੋਂ ਜਿਹਨੇ ਇਹਨੂੰ ਰੱਖਣਾ ਉਹ ਅੱਜ ਵੀ ਰੱਖ ਰਿਹਾ। ਤੂੰ ਰਖਵਾਲਾ ਨਹੀਂ, ਤੂੰ ਰੱਖਣ ਵਾਲੀ ਨਹੀਂ, ਅੱਜ ਵੀ ਉਹਨੇ ਰੱਖਿਆ ਤੇ ਉਦੋਂ ਵੀ ਉਹਨੇ ਇਹਨਾਂ ਨੂੰ ਰੱਖਣਾ।
ਗੁਰੂ
ਅਮਰਦਾਸ ਤੀਸਰੇ ਨਾਨਕ ਦੇ ਉਦੋਂ ਕਹੇ ਸਨ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਹਲੇ ਰਿੜਦੇ ਸਨ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਅਡੋਲ ਬੈਠੇ ਨੇ, ਚੌਂਕੜਾ ਲੱਗਾ ਹੋਇਆ ਤੇ ਚੰਦੂ ਸੋਚਦਾ, ਮਨ ਹੀ ਮਨ ਸੋਚਦਾ, ਕਹਿੰਦਾ ਮੈਂ ਇੰਨਾ ਤਸੀਹਾ ਦਿੱਤਾ ਉਬਲਦੀ ਦੇਗ ਦੇ ਪਾਣੀ ਵਿੱਚ, ਉੱਪਰੋਂ ਹੀ ਹੱਥ ਰੱਖੀਏ ਤੇ ਹੱਥ ਨੂੰ ਸੇਕ ਲੱਗਦਾ ਸੀ, ਇਹਨਾਂ ਨੂੰ ਵਿੱਚ ਪਾ ਕੇ ਉਬਾਲਿਆ ਪਰ ਇਹਨਾਂ ਨੂੰ ਥੋੜੀ ਜਿੰਨੀ ਵੀ ਤਪਸ਼ ਨਹੀਂ ਲੱਗੀ, ਉਸ ਸੇਕ ਕਰਕੇ ਇਹਨਾਂ ਦਾ ਮਨ ਨਹੀਂ ਡੋਲਿਆ। ਡਾਕਟਰ ਸਰ ਮੁਹੰਮਦ ਲਤੀਫ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਪਤਾ ਨਹੀਂ ਸਿੱਖਾਂ ਦਾ ਪੰਜਵਾਂ ਗੁਰੂ ਕਿਸ ਮਿੱਟੀ ਦਾ ਬਣਿਆ, ਸਿੱਖਾਂ ਦਾ ਪੰਜਵਾਂ ਗੁਰੂ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ। ਕਹਿੰਦਾ ਮੈਂ ਵੇਖਿਆ ਕਿ ਤਪਦੀ ਤਵੀ ਤੇ ਉਹਨਾਂ ਨੂੰ ਬਿਠਾਇਆ ਗਿਆ, ਦੇਗ ਦੇ ਪਾਣੀ ਚ ਉਬਾਲਿਆ ਗਿਆ, ਤਪਦਾ ਰੇਤਾ ਉਹਨਾਂ ਦੇ ਤਨ ਤੇ ਡੇਢ ਪੈਰ ਤੱਕ ਪਾਇਆ ਗਿਆ, ਸਰੀਰ ਤੋਂ ਹੱਡੀਆਂ ਤੋਂ ਮਾਸ ਵੱਖਰਾ ਹੋ ਚੁੱਕਾ ਸੀ, ਹੱਡੀਆਂ ਲਾਲ ਸੁਰਖ ਹੋਈਆਂ, ਏਦਾਂ ਲੱਗਦਾ ਸੀ ਜਿਵੇਂ ਹੁਣੇ ਅੱਗ ਲੱਗੀ ਤੇ ਲੱਗੀ, ਪਰ ਕਹਿੰਦਾ ਚਿਹਰੇ ਤੇ ਉਹੀ ਆਸਾ ਸੀ, ਚਿਹਰੇ ਤੇ ਉਹੀ ਕ੍ਰਾਂਤੀ ਸੀ, ਚਿਹਰੇ ਤੇ ਉਹੀ ਵਿਗਾਸ ਸੀ, ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਮਹਿਸੂਸ ਹੋਇਆ। ਚੰਦੂ ਵੀ ਸੋਚ ਰਿਹਾ ਕਿ ਇਹਨਾਂ ਨੂੰ ਉਹ ਤਪਸ਼ ਨਹੀਂ ਪੋਈ ਜਿਹੜੀ ਤਪਸ਼ ਕਰਕੇ ਨੇੜੇ ਖਲੋਤੇ ਵੀ ਲੋਕ ਤਪ ਰਹੇ ਸੀ, ਇਹ ਵਿੱਚ ਬੈਠੇ ਨਹੀਂ ਤਪੇ, ਫਿਰ ਵੀ ਸ਼ਾਂਤ ਤੇ ਠੰਡੇ ਹੋਏ ਬੈਠੇ ਨੇ।
ਤਰਾਸ ਪਾਏ ਮੈਂ ਮਾਨੀ ਬਾਤ,
ਡਰ ਪਾ ਕੇ ਮੇਰਾ ਭੈ ਮੰਨ ਕੇ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ, ਮੇਰੀ ਗੱਲ ਨਹੀਂ ਮੰਨੀ।
ਮੈਂ ਜਾਣਤ ਮੇਰੋ ਏ ਘਾਤ,
ਇਹ ਨਹੀਂ ਜਾਣਦੇ ਕਿ ਇਹਨਾਂ ਦਾ ਘਾਤ ਹੋ ਜਾਏਗਾ ਜੇ ਇਸੇ ਤਰ੍ਹਾਂ ਹੋਰ ਇਹਨਾਂ ਨੂੰ ਤਸੀਹੇ ਦਿੱਤੇ, ਅੱਗ ਦੇ ਵਿੱਚ ਇਸੇ ਤਰ੍ਹਾਂ ਤਸੀਹੇ ਦਿੱਤੇ ਇਹਨਾਂ ਦੇ ਤਨ ਦਾ ਘਾਤ ਹੋ ਜਾਏਗਾ, ਇਹ ਗੱਲ ਇਹਨਾਂ ਨੇ ਆਪਣੇ ਮਨ ਚ ਜਾਣੀ ਨੀ। ਡਰ ਹੀ ਨਹੀਂ ਹੈ ਮੌਤ ਦਾ, ਮੌਤ ਦਾ ਖੌਫ ਹੀ ਨਹੀਂ ਹੈ ਇਹਨਾਂ ਦੇ ਹਿਰਦੇ ਵਿੱਚ। ਹੁਣ ਜਿਹੜਾ ਗੁਰੂ ਆਪਣੇ ਸਿੱਖ ਨੂੰ ਕਹਿੰਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੇ ਛੱਡ ਆਸ, ਉਹਨੂੰ ਆਪ ਕਿੱਥੇ ਮੌਤ ਦਾ ਭੈ ਹੋ ਸਕਦਾ ਸੀ। ਜਿਹੜਾ ਗੁਰੂ ਆਪ ਕਹਿੰਦਾ ਮਰਨ ਮੁਣ ਸਾ ਸੂੜਿਆ ਹੱਕ ਹੈ, ਜੇ ਹੋਏ ਮਰੈ ਪਰਵਾੜ, ਜਿਹੜਾ ਗੁਰੂ ਆਪ ਕਹਿੰਦਾ ਮਰਨਾ ਸੂਰਮਿਆਂ ਦਾ ਹੱਕ ਹੈ, ਨਿਸ਼ਚਾ ਹੈ, ਸੱਚ ਹੈ, ਉਹ ਗੁਰੂ ਨੂੰ ਮੌਤ ਦਾ ਖੌਫ ਕਿੱਥੇ ਸੀ। ਚੰਦੂ ਕਹਿੰਦਾ ਇਹਨਾਂ ਨੂੰ ਮਰਨ ਦਾ ਡਰ ਹੀ ਨਹੀਂ, ਇਹਨਾਂ ਨੂੰ ਮਰਨ ਦਾ ਖੌਫ ਹੀ ਨਹੀਂ।
ਤਪਤ ਬਾਹਰ ਕੀ ਲੱਗੀ ਨਾ ਤੋ ਬਾਹਰੋਂ ਤਪਤ ਲਗਾਏ ਵਸੋ,
ਜਿਹੜਾ ਤਪਦਾ ਹੋਇਆ ਪਾਣੀ ਸੀ, ਬਾਰ ਕਹਿੰਦੇ ਨੇ ਪਾਣੀ ਨੂੰ। ਵੇਖੋ ਇੱਥੇ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਕਿੰਨਾ ਸੋਹਣਾ ਉਚਾਈ ਦਾ ਰੰਗ ਮਾਣ ਰਹੀ ਹੈ, ਕਿੰਨੇ ਸੋਹਣੇ ਅਲੰਕਾਰ। ਬਾਰ ਨਾਮ ਪਾਣੀ ਦਾ ਤੇ ਬਾਰ ਨਾਮ ਰੇਤਾ ਦਾ ਵੀ, ਬਾਰੂ ਰੇਤਾ ਨੂੰ ਕਹਿ ਦਿੰਦੇ ਨੇ। ਕਹਿੰਦਾ ਇਹਨਾਂ ਨੂੰ ਤਪਦੇ ਹੋਏ ਪਾਣੀ ਦਾ ਸੇਕ ਲੱਗਾ ਨਹੀਂ ਲੱਗਦਾ, ਤਪਦੇ ਹੋਏ ਪਾਣੀ ਦਾ ਸੇਕ ਇਹਨਾਂ ਨੂੰ ਛੋਇਆ ਨਹੀਂ, ਆਂਚ ਲੱਗੀ ਨਹੀਂ, ਇਸ ਕਰਕੇ ਹੁਣ ਇਹਨਾਂ ਦੇ ਤਨ ਤੇ ਤਪਦਾ ਹੋਇਆ ਬਾਲੂ, ਬਾਲੂ ਨਾਮ ਰੇਤੇ ਦਾ ਹੈ, ਤਪਦਾ ਹੋਇਆ ਬਾਲੂ, ਤਪਦਾ ਹੋਇਆ ਰੇਤਾ, ਉਹ ਹੁਣ ਇਹਨਾਂ ਦੇ ਤਨ ਤੇ ਲਾਣਾ ਚਾਹੀਦਾ, ਕਿਉਂਕਿ ਸਰੀਰ ਤੇ ਛਾਲੇ ਪਹਿਲਾਂ ਹੀ ਪਏ ਹੋਏ ਨੇ, ਜਦੋਂ ਤਪਦਾ ਹੋਇਆ ਰੇਤਾ ਸੜਦੇ ਹੋਏ ਛਾਲਿਆਂ ਤੇ ਪਵੇਗਾ, ਹੋਰ ਸਾੜਾ ਲੱਗੇਗਾ, ਹੋਰ ਤਨ ਨੂੰ ਇਹਨਾਂ ਨੂੰ ਦੁੱਖ ਹੋਵੇਗਾ। ਤਪਦਾ ਹੋਇਆ ਰੇਤਾ ਸਰੀਰ ਤੇ ਚਿੰਬੜੇਗਾ ਨਾ ਜਦੋਂ ਤਪਦਾ ਹੋਇਆ, ਤੇ ਉਹਦੇ ਨਾਲੇ ਹੋਰ ਦੁਖੀ ਹੋਣਗੇ। ਹੁਣ ਤਪਦਾ ਰੇਤਾ ਇਹਨਾਂ ਦੇ ਤਨ ਤੇ ਪਾਵਾਂ,
ਇਮ ਚਿਤਵਤੀ ਖਾਏ ਆਹਾਰਾ,
ਇਹ ਸੋਚਦਿਆਂ ਸੋਚਦਿਆਂ ਰੋਟੀ ਖਾ ਰਿਹਾ ਸਵੇਰੇ, ਮਨ ਦੇ ਪਾਪ ਸੋਚ ਰਿਹਾ ਵੀ ਅੱਜ ਤਪਦਾ ਰੇਤਾ ਇਹਨਾਂ ਦੇ ਤਨ ਤੇ ਪਵਾਵਾਂਗਾ, ਤੇ ਤੋ ਸੋਚਦਾ ਹੋਇਆ ਇਹ ਪਾਪ ਪਾਪੀ ਚੰਦੂ ਰੋਟੀ ਖਾ ਰਿਹਾ।
ਆਏ ਪਾਤਕੀ ਬੜਾ ਤਿਆਰਾ,
ਔਰ ਬੜਾ ਵੱਡਾ ਪਾਤਕੀ ਹੈ, ਪਾਪੀ ਹੈ ਚੰਦੂ, ਬੜਾ ਵੱਡਾ ਹਥਿਆਰਾ ਹੈ, ਏਡਾ ਵੱਡਾ ਗੁਨਾਹ ਨਿਰਵੈਰ ਸਤਿਗੁਰਾਂ ਦੇ ਨਾਲ ਰਚ ਰਿਹਾ।
ਪੌਰ ਬਿਕੈ ਸਿੱਖਣ ਕੋ ਹੇਰਾ, ਫਾਂਡੂ ਹੋਏ ਕਹੋ ਤਿਸ ਮੇਰਾ,
ਆਇਆ ਹਥਿਆਰਾ ਆਇਆ ਹਵੇਲੀ ਦੇ ਵਿੱਚ, ਜਦੋਂ ਅੰਦਰ ਵੜਿਆ ਤੇ ਪਹਿਲਾਂ ਅੰਦਰ ਵੜਦਿਆਂ ਡੋੜੀ ਚ ਸਿੱਖਾਂ ਵੱਲ ਨਿਗਾਹ ਗਈ, ਜਿਹੜੇ ਪੰਜ ਸਿੱਖ ਰੱਸਿਆਂ ਨਾਲ ਬੰਨੇ ਹੋਏ ਅੰਦਰ ਕੈਦੀ ਬਣਾਏ ਹੋਏ ਉਹਨਾਂ ਵੱਲ ਨਿਗਾਹ ਗਈ, ਤੇ ਸਿੱਖਾਂ ਵੱਲ ਵੇਖ ਕੇ ਪਾਪੀ ਚੰਦੂ ਬੋਲਿਆ, ਗੁੱਸੇ ਵਿੱਚ ਆਇਆ ਬੋਲਿਆ, ਤੇ ਉਹਨਾਂ ਨੂੰ ਕਹਿਣ ਲੱਗਾ
ਇਹ ਸਿੱਖ ਰੰਕ ਕਹਿ ਤੱਕਿਆ ਕਾਲੀ,
ਕਹਿੰਦਾ ਮਾਰੋ ਇਹਨੂੰ।
ਭਾਈ ਪ੍ਰਾਣਾ ਜੀ ਵੱਲ ਵੇਖ ਕੇ
ਕਹਿੰਦਾ ਕੀ ਕਹਿੰਦਾ ਸੀ ਕੱਲ ਜਦੋਂ ਮੈਂ ਇਹਨਾਂ ਦੇ ਗੁਰੂ ਨੂੰ ਦੇਗ ਚ ਉਬਾਲਿਆ, ਆ ਕੀ ਕਹਿੰਦਾ ਸੀ ਕੱਲ ਇਹ ਕੀ ਬੋਲਦਾ ਸੀ
ਕਰੋ ਤਾਰਨਾ ਇਹਨਾਂ ਵਿਚਾਲੇ
ਤਾਰਨਾ ਕਰੋ ਇਹਨਾਂ ਨੂੰ ਪਕੜ ਕੇ ਮਾਰੋ ਕੁੱਟੋ
ਡਰ ਪਾਵਤ ਮੋਏ ਅਚਰਜ ਦੇਬਾ ਛੁੱਟਦੇ ਕਾਰਨ ਕਰਤ ਫਰੇਬਾ
ਮੈਨੂੰ ਕੱਲ ਡਰਾਵਾ ਦਿੰਦਾ ਸੀ ਕਹਿੰਦਾ ਮੈਂ ਖਤਮ ਹੀ ਕਰ ਦਿਆਂਗਾ ਚੰਦੂ ਨੂੰ ਇਹ ਮੈਨੂੰ ਡਰਾਵਾ ਦੇ ਕੇ ਫਰੇਬ ਕਰਕੇ ਗੁਰੂ ਜੀ ਨੂੰ ਛਡਾਉਣਾ ਚਾਹੁੰਦੇ ਸਨ ਕਹਿੰਦਾ ਜਿਹੜਾ ਮੈਨੂੰ ਡਰਾਵਾ ਦਿੰਦਾ ਸੀ ਇਹਨੂੰ ਪਕੜ ਕੇ ਮਾਰੋ
ਮੁਸ਼ਕਲ ਮੁਝ ਤੇ ਹੋਣ ਖਲਾਸੇ ਮਾਨੇ ਜੋ ਮੈਂ ਤੋ ਦੇ ਫਾਸੇ
ਕੋਲੋਂ ਹੁਣ ਤੁਹਾਡਾ ਛੁੱਟਣਾ ਮੁਸ਼ਕਲ ਹੈ ਮੇਰੇ ਤੋਂ ਹੁਣ ਤੁਸੀਂ ਛੁੱਟ ਨਹੀਂ ਸਕਦੇ ਹੁਣ ਤਾਂ ਮੈਂ ਤੁਹਾਨੂੰ ਕੱਲੇ ਕੱਲੇ ਨੂੰ ਫਾਹੇ ਚਾੜ ਕੇ ਮਾਰਾਂਗਾ ਕੱਲੇ ਕੱਲੇ ਨੂੰ ਫਾਂਸੀ ਦੇ ਕੇ ਮਾਰਾਂਗਾ
ਤਿੰਨ ਜੋਸ਼ਨ ਤੇ ਸੁਣ ਗਰਬਾਇਓ ਨਹੀਂ ਮੋਏ ਕੋ ਮਨ ਮੈਂ ਲਿਆਇਓ
ਇਹੋ ਜੇ ਸਿੱਖਾਂ ਕਰਕੇ ਤਾਂ ਇਹਨਾਂ ਦਾ ਗੁਰੂ ਹੰਕਾਰਿਆ ਫਿਰਦਾ ਇਹੋ ਜੇ ਸਿੱਖ ਵਡਿਆਈ ਵਡਿਆਈ ਕਰਕੇ ਆਪਣੇ ਗੁਰੂ ਨੂੰ ਗਰਬਾਇਓ ਹੰਕਾਰੀ ਕਰ ਰਹੇ ਨੇ ਤੇ ਮੇਰੇ ਵਰਗੇ ਦੀਵਾਨ ਦਾ ਵੀ ਡਰ ਇਹਨਾਂ ਦਾ ਗੁਰੂ ਆਪਣੇ ਮਨ ਚ ਨੀ ਪਿਆ ਮੰਨਦਾ
ਇਮ ਕੈ ਸੋਟੇ ਕੁਛ ਮਰਵਾਏ ਰਹੇ ਮੌਨ ਗੁਰ ਤੇ ਡਰ ਪਾਏ
ਕਹਿ ਕੇ ਸੋਟਿਆਂ ਦੀ ਮਾਰ ਪੰਜਾਂ ਸਿੱਖਾਂ ਤੇ ਨੇ ਮਰਵਾਈ ਪੰਜਾਂ ਸਿੱਖਾਂ ਨੂੰ ਸੋਟੇ ਮਰਵਾਏ ਪਰ ਪੰਜੇ ਸਿੱਖ ਗੁਰੂ ਦਾ ਭੈ ਕਰਕੇ ਕੁਝ ਨੀ ਬੋਲੇ ਗੁਰੂ ਦਾ ਭੈ ਰੱਖ ਕੇ ਗੁਰੂ ਸਾਹਿਬ ਦਾ ਡਰ ਰੱਖ ਕੇ ਚੁੱਪ ਰਹੇ
ਨਹੀਂ ਸ਼ਕਤ ਕਿਨ ਕੀਨ ਦਿਖਾਵਨ ਬੈਠਰੇ ਕਰ ਮਨ ਮੁਰਝਾਵਨ
ਸਿੱਖ ਨੇ ਆਪਣੀ ਕੋਈ ਸ਼ਕਤੀ ਪ੍ਰਗਟ ਨਹੀਂ ਕੀਤੀ ਮੁਰਝਾਏ ਹੋਏ ਮਨਾਂ ਦੇ ਨਾਲ ਸਿੱਖ ਡੋਲ ਬੈਠੇ ਰਹੇ
ਸਤਿਗੁਰ ਕੇ ਪਾਸ ਕਹਿ ਕੁਪਾਕ ਕੁਪਾਕ ਉਠਾ ਉਪਾ ਵੈਤਰਾ
ਸਿੱਖਾਂ ਨੂੰ ਮਾਰ ਪਵਾ ਕੇ ਇਹ ਚੰਦੂ ਇਹ ਨਹੀਂ ਜਾਣਦਾ ਕਿ ਜਿਹਨਾਂ ਸਿੱਖਾਂ ਨੂੰ ਹੁਣ ਕੈਦੀ ਬਣਾਇਆ ਹੈ ਨਾ ਇਹਨਾਂ ਨੇ ਆਉਣ ਵਾਲੇ ਸਮੇਂ ਚ ਪਾਪੀ ਚੰਦੂ ਦੀਆਂ ਮੁਸ਼ਕਾਂ ਬੰਨ ਕੇ ਸਿਰ ਚ ਜੁੱਤੀਆਂ ਮਾਰਨੀਆਂ ਨੇ ਉਹੀ ਭਾਈ ਵਿਧੀ ਚੰਦ ਸੀ ਉੱਥੇ ਜਿਹਨੇ ਦਿੱਲੀ ਦਰਬਾਰ ਦੀ ਕਚਹਿਰੀ ਚ ਬਾਦਸ਼ਾਹ ਦੀ ਕਚਹਿਰੀ ਚ ਪਕੜ ਕੇ ਦੀਆਂ ਮੁਸ਼ਕਾਂ ਬੰਨੀਆਂ ਸੀ ਅੱਗੇ ਉਹ ਵੀ ਕਥਾ ਆਉਣੀ ਹੈ ਤੇ ਮਾਰ ਪਵਾ ਕੇ ਸਿੱਖਾਂ ਨੂੰ ਸਤਿਗੁਰਾਂ ਵੱਲ ਅੰਦਰ ਵਧਿਆ ਬੜੇ ਹੰਕਾਰ ਵਿੱਚ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਫਿਰ ਤਾੜਨਾ ਕਰਦਾ ਹੈ ਕਹਿੰਦਾ ਹਾਲੇ ਵੀ ਮੰਨ ਜਾਓ ਗੁਰੂ ਜੀ ਹਾਲੇ ਕੁਝ ਨਹੀਂ ਵਿਗੜਿਆ ਸਰੀਰ ਤੇ ਥੋੜੇ ਬਹੁਤੇ ਜ਼ਖਮ ਨੇ ਇਹਨਾਂ ਦਾ ਇਲਾਜ ਹੋ ਸਕਦਾ ਹੈ ਇਹਨਾਂ ਦੀ ਮਲਮ ਪੱਟੀ ਹੋ ਸਕਦੀ ਹੈ ਨਹੀਂ ਤਾਂ ਅੱਜ ਹੋਰ ਮੈਂ ਤਸੀਹੇ ਤੁਹਾਨੂੰ ਦਿਆਂਗਾ ਜਿਵੇਂ ਤਪਦੇ ਹੋਏ ਰੇਤੇ ਚ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਰਿਹਾ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ